ਜਿਨ੍ਹਾਂ ਨੂੰ ਚਾਹ ਅੰਮ੍ਰਿਤ ਸੰਚਾਰ ਦਾ ਤੇ ਇਹ ਸਮਾਗਮ ਦੀ ਖੁਸ਼ੀ ਹੈ ਨਾ, ਉਹ ਸਾਰੇ ਵੀਰ ਭਰਾ ਵੀ ਸਾਰੀਆਂ ਭੈਣਾਂ ਬਾਹਾਂ ਖੜੀਆਂ ਜ਼ਰੂਰ ਕਰਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਧਿਆ। ਸਾਨੂੰ ਚਾਹੇ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਪਰਿਵਾਰ ਇਸੇ ਤਰ੍ਹਾਂ ਪ੍ਰਫੁੱਲਤ ਹੋਵੇ, ਚੜ੍ਹਦੀ ਕਲਾ ਚ ਜਾਏ, ਸਾਰੇ ਇਸ ਪਰਿਵਾਰ ਵਿੱਚ ਰਲਣ, ਸਾਰੇ ਵੀਰ ਭਰਾ ਸਾਰੀਆਂ ਭੈਣਾਂ ਜ਼ਰੂਰ ਬਾਹਾਂ ਖੜੀਆਂ ਕਰਕੇ ਖੁਸ਼ੀ ਦਾ ਇਜ਼ਹਾਰ ਕਰਿਓ। ਬਾਹਾਂ ਖੜੀਆਂ ਕਰਾ ਕੇ ਕੋਈ ਵੋਟਾਂ ਨਹੀਂ ਲੈਣੀਆਂ, ਬਸ ਇੱਕ ਪ੍ਰਗਟਾਵਾ ਹੀ ਆ। ਇਹਦੇ ਨਾਲ ਵੇਖ ਕੇ ਹੋਰਾਂ ਦਾ ਵੀ ਮਨ ਮੰਨ ਜਾਂਦਾ। ਹੋਰ ਵੇਖਿਆ ਨਹੀਂ ਨਿੱਕੇ ਨਿੱਕੇ ਬੱਚੇ ਜਕਾਰਾ ਲਾ ਦਿਓ, ਇੱਕ ਸਾਲ ਦਾ ਬੱਚਾ ਜੇ ਵੇਖੇਗਾ ਉਹ ਵੀ ਬਾਹਾਂ ਖੜੀ ਕਰ ਦਿੰਦਾ, ਬਿਲਕੁਲ ਛੋਟਾ ਜਿਹਾ ਬੱਚਾ ਮੈਂ ਵੇਖੇ ਨੇ, ਸਾਲ ਸਵਾ ਸਵਾ ਸਾਲ ਦੇ ਬੱਚੇ ਉਹ ਵੇਖ ਵੇਖ ਕੇ ਹੀ ਸਿੱਖ ਲੈਂਦਾ। ਇਹ ਇੱਕ ਉਤਸ਼ਾਹ ਹੀ ਹੈ ਬਸ, ਹੋਰ ਬਾਹਾਂ ਖੜੀਆਂ ਕਰਨ ਦਾ ਕੋਈ ਅਰਥ ਨਹੀਂ, ਇੱਕ ਜਾਗਰਤੀ ਵਾਸਤੇ। ਸਾਰੇ ਕਿਰਪਾ ਕਰਿਓ ਭਾਈ, ਸਾਰੀਆਂ ਭੈਣਾਂ ਵੀ ਸਾਰੇ ਵੀਰ ਭਰਾ ਜ਼ਰੂਰ ਲੈਣਾ ਪਾਓ, ਚੱਜ ਤਰ੍ਹਾਂ ਬਾਹਾਂ ਖੜੀਆਂ ਕਰੋ। ਆ ਗਿਆ ਭਈ
ਹਾਲ ਕੀ
ਹਲੀ ਚਲਾਇਓ, ਹਮ ਸਿੱਖਣ ਕੋ ਗੁਰੂ ਬਾਨਿਓ, ਗੁਰੂ ਬਾਨਿਓ, ਗੁਰੂ ਬਾਨਿਓ, ਗੁਰੂ ਬਾਨਿਓ, ਬੋਲੇ ਸੋ ਸਤਸੰਗ ਜੀ। ਸਤ ਸ੍ਰੀ ਧਿਆਨ ਦਿਓ, ਜੈਕਾਰਾ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਏ। ਮੈਂ ਦਾਨੇ ਜੰਗ ਵਿੱਚ ਸਿੰਘਾਂ ਨੇ ਜੂਝਣਾ, ਉਦੋਂ ਜੈਕਾਰੇ ਲਾਉਣੇ ਦੁਸ਼ਮਣ ਡਰਦੇ ਹੀ ਭੱਜਦੇ ਸੀ। ਆਖੋ ਸਤਨਾਮ ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਇੱਕ ਮੈਂ ਪ੍ਰੇਮੀ ਅਰਥ ਕਰਦਾ ਸੁਣਿਆ ਇਹਦਾ, ਆਂਦਾ ਖਾਲਸਾ ਉਹ ਹੁੰਦਾ ਜਿਹੜਾ ਰੋਜ਼ ਘੋੜੇ ਤੇ ਚੜ੍ਹੇ, ਉਹਦੇ ਕੋਲ ਹੋਣਾ ਘੋੜਾ ਫਿਰ, ਤੇ ਕਹਿੰਦਾ ਖਾਲਸਾ ਉਹ ਜਿਹੜਾ ਨਿੱਤ ਜੰਗ ਕਰੇ, ਕਿਸੇ ਨਾ ਕਿਸੇ ਨਾਲ ਜੰਗ ਰੋਜ਼ ਕਰੇ,
ਗੁਰਮੁਖ ਉਹ ਅੱਜ ਉਹ ਜੰਗ ਤੇ ਹੈ ਨੀ, ਫਿਰ ਲੜੇਗਾ ਕਿਤੇ ਨਾ ਕਦੇ ਗੁਆਂਢੀ ਨਾਲ, ਕਦੇ ਕਿਸੇ ਨਾ ਕਦੇ ਕਿਸੇ ਨਾਲ ਜੰਗ ਨਹੀਂ। ਇਹਦਾ ਭਾਵ ਇਹ ਨਹੀਂ ਜਿਹਦੇ ਕੋਲ ਘੋੜਾ ਨਹੀਂ ਭਲਿਆ ਮਾਨਸਾ ਤੂੰ ਤੇ ਘੋੜੇ ਤੇ ਸਵਾਰ ਹੋ ਜਾਏਗਾ, ਦੂਜੇ ਕਿੱਥੋਂ ਘੋੜੇ ਤੇ ਚੜਨਗੇ ਰੋਜ਼ ਘੋੜੇ ਦੀ ਸਵਾਰੀ, ਘੋੜੇ ਤੇ ਜਿਹੜਾ ਚੜੇ ਤਰੰਗ। ਮਹਾਰਾਜ ਦਾ ਕਹਿਣ ਦਾ ਭਾਵ ਸੀ ਕਿ ਗੁਰਸਿੱਖ ਉਹ ਆ, ਖਾਲਸਾ ਉਹ ਆ ਜਿਹੜਾ ਰੋਜ਼ ਵਿਚਾਰ ਰੂਪੀ ਘੋੜੇ ਤੇ ਸਵਾਰ ਰਵੇ, ਐਵੇਂ ਕਿਤੇ ਵਹਿਮਾਂ ਭਰਮਾਂ ਦਾ ਸ਼ਿਕਾਰ ਨਾ ਹੋ ਜਾਏ, ਵਿਚਾਰ ਕਰੇ, ਵਿਚਾਰ ਰੂਪੀ ਘੋੜੇ ਤੇ ਸਵਾਰ ਹੋਵੇ ਤੇ ਖਾਲਸਾ ਸੋ ਜੋ ਕਰੇ ਨਿੱਤ ਜੰਗ, ਜਿਹੜਾ ਰੋਜ਼ ਆਪਣੇ ਅੰਦਰ ਬੈਠੇ ਪੰਜਾਂ ਚੋਰਾਂ ਨਾਲ ਵਿਸ਼ਿਆਂ ਵਿਕਾਰਾਂ ਨਾਲ ਨਿੱਤ ਜੰਗ ਕਰੇ। ਆਖੋ ਸਤਨਾਮ। ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿੱਤ ਜੰਗ। ਸੋ ਜੰਗ ਸਿੰਘਾਂ ਨੇ ਜਦੋਂ ਜੂਝਣਾ ਨਾ ਤੇ ਜੈਕਾਰਿਆਂ ਨਾਲ ਹੀ ਉਹ ਡਰਾ ਦਿੰਦੇ ਸੀ, ਇੰਨੇ ਗੁਰੂ ਕੇ ਪਿਆਰੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਸਨ। ਤੇ ਆ ਜੈਕਾਰੇ ਜੇ ਲੱਗਦੇ ਨੇ ਇਹ ਕੇਵਲ ਬਸ ਇੱਕ ਜਾਗਰਤੀ ਲਿਆਉਣ ਵਾਸਤੇ ਹੀ ਆ, ਵੀ ਮਨ ਸਾਡਾ ਮਰ ਦੇ ਚਰਨਾਂ ਨਾਲ ਜੁੜੇ, ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਢੰਗ ਤਰੀਕੇ ਦੁਆਰਾ ਜੁੜੀਏ। ਪਰਸੋਂ ਹੀ ਫਗਵਾੜੇ 500 ਤੋਂ ਉੱਪਰ ਪੁਰਾਣੇ ਗੁਰੂ ਕੇ ਜਹਾਜ਼ੇ ਚੜ੍ਹੇ ਨੇ, ਇਸੇ ਲੜੀ ਤਹਿਤ ਅੰਮ੍ਰਿਤ ਸੰਚਾਰ ਹੋ ਰਹੇ ਨੇ। ਇਹ ਅਰਦਾਸ ਕਰਨੀ ਇਹ ਚੜ੍ਹਦੀ ਕਲਾ ਇਹ ਅੰਮ੍ਰਿਤ ਸੰਚਾਰ ਇਸੇ ਤਰ੍ਹਾਂ ਹੁੰਦੇ ਰਹਿਣ। ਸੇਵਾ ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਜੇ ਲੈ ਰਹੇ ਨੇ, ਇਸੇ ਤਰ੍ਹਾਂ ਮਰਜ ਮੇਰ ਕਰਨ। ਇਹਦੇ ਵਿੱਚ ਰੋਕ ਕੋਈ ਐਵੇਂ, ਕਿਉਂਕਿ ਖਤਰਾ ਦੂਜਿਆਂ ਤੋਂ ਬਾਹਰਲਿਆਂ ਤੋਂ ਨਹੀਂ, ਖਤਰਾ ਆਪਣੇ ਵਾਲਿਆਂ ਤੋਂ ਹੀ ਹੈ। ਜੇ ਵੱਧ ਤੋਂ ਵੱਧ ਜੇ ਈਰਖਾ ਜਾਂ ਅੰਦਰ ਸਾੜਾ ਤੇ ਖਿਮਾ ਕਰਨਾ ਉਹ ਹੈ ਸਾਡੇ ਅੰਦਰ ਹੀ। ਆਖੋ ਸਤਨਾਮ। ਜਿਹੜੇ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰ ਸਕਦੇ ਉਹ ਸਾਡੇ ਹੀ ਨੇ, ਬਾਹਰਲਿਆਂ ਤੋਂ ਖਤਰਾ ਨਹੀਂ, ਆਪਣਿਆਂ ਤੋਂ ਬਹੁਤਾ ਖਤਰਾ ਆਪਣਿਆਂ। ਇਹ ਅਰਦਾਸ ਕਰਨੀ ਕਿ ਇਹ ਇਸੇ ਤਰ੍ਹਾਂ ਮਰਜ ਮੇਰ ਰੱਖਣ, ਅੰਮ੍ਰਿਤ ਸੰਚਾਰ ਜੇ ਹੋ ਰਹੇ ਨੇ ਤੇ ਚੜ੍ਹਦੀ ਕਲਾ ਨਾਲ ਹੋਣ, ਤੇ ਸਤਿਗੁਰੂ ਦੀ ਕਿਰਪਾ ਨਾਲ ਜੋ 221 ਪੁਰਾਣੀ ਅੰਮ੍ਰਿਤ ਛੱਕ ਕੇ ਆਇਓ, ਲੱਖ ਲੱਖ ਵਧਾਈਆਂ। ਇੱਥੇ ਹੀ ਨਾ ਰੁਕਣਾ, ਅੱਗੇ ਵਧਣਾ, ਇੱਥੇ ਹੀ ਬਸ ਨਹੀਂ। ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਤੇ ਸੁਣਿਆ ਸੀ ਲੱਗਦੀ ਫੀਸ ਕੋਈ ਨਾ, ਜਦ ਮੈਂ ਵੇਖਿਆ ਸਕੂਲ ਦੇ ਅੰਦਰ ਜਾ ਕੇ ਪੜ੍ਹਨ ਵਾਲਿਆਂ ਦੀਆਂ ਧੜਾਂ ਤੇ ਸੀਸ ਕੋਈ ਨਾ, ਇੱਥੇ ਤੇ ਸਿਰ ਲਾ ਕੇ ਵੀ ਨਿਭਾਉਣੀ ਪੈਂਦੀ ਆ। ਤੇ ਇਸ ਮਾਰਗ ਉੱਤੇ ਤੁਰਨ ਵਾਲਾ, ਇਸ ਗਲੀ ਵਿੱਚੋਂ ਪ੍ਰੇਮ ਦੀ ਗਲੀ ਵਿੱਚੋਂ ਲੰਘਣ ਵਾਲਾ ਵੀ ਕੋਈ ਵਿਰਲਾ ਹੀ ਹੁੰਦਾ। ਸੋ ਸੰਗਤ ਜੀ, ਜੇ ਸੱਚੇ ਪਾਤਸ਼ਾਹ ਨੇ ਇਹ ਦਾਤ ਝੋਲੀ ਚ ਪਾਈ ਏ ਤੇ ਇਹਨੂੰ ਸੰਭਾਲ ਕੇ ਰੱਖਣਾ। ਬੜੇ ਕਈ ਵਾਰੀ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ, ਬੜੇ ਪਹਾੜ ਟੁੱਟ ਪੈਂਦੇ ਆ, ਪਰ ਦੁਨੀਆ ਕਈ ਵਾਰੀ ਲੋਕ ਵੀ ਵਿਰੋਧਤਾ ਕਰਨ ਲੱਗ ਪੈਣਗੇ, ਇਹ ਹੁਣ ਬਹੁਤਾ ਗੁਰਸਿੱਖ ਬਣਿਆ ਫਿਰਦਾ ਜਾਂ ਪਤਾ ਨਹੀਂ ਇਹ ਅੰਮ੍ਰਿਤ ਛੱਕ ਆਇਆ ਸਾਡੇ ਤੋਂ, ਕਿਤੇ ਇਹਦਾ ਕਾਰੋਬਾਰ ਅੱਗੇ ਹੀ ਨਾ ਲੰਘ ਜੇ, ਕਿਤੇ ਗੁਰੂ ਇੱਥੇ ਬਹੁਤੀ ਕਿਰਪਾ ਨਾ ਕਰਦਾ। ਕਈ ਫਿਰ ਸਿਆਣਿਆਂ ਕੋਲ ਤੁਰੇ ਫਿਰਨਗੇ, ਕਦੇ ਟੂਣਾ ਸੁੱਟਣਗੇ, ਕਦੇ ਖੁਰਲੀ ਚ ਮੱਝ ਦੀ ਖੁਰਲੀ ਚ ਕੁਝ ਸੁੱਟ ਗਏ, ਕਦੇ ਕੁਛ ਕਰ ਦਿੱਤਾ, ਕਦੇ ਕੁਛ ਕਰ ਦਿੱਤਾ, ਕਦੇ ਖੇਤ ਚ ਕੁਝ ਕਰ ਆਏ, ਵੀ ਇਹ ਕਿਤੇ ਅੱਗੇ ਨਾ ਲੰਘ ਜਾਏ। ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਨੇ, ਇਹਨਾਂ ਚੀਜ਼ਾਂ ਦਾ ਗੁਰੂ ਦੇ ਸਿੱਖ ਉੱਤੇ ਕੋਈ ਅਸਰ ਨਹੀਂ ਹੁੰਦਾ। ਬਾਣੀ ਪੜ੍ਹਨ ਵਾਲਾ ਜਿਹੜਾ ਬਾਣੀ ਦਾ ਪਹਿਰਾ ਘਰ ਚ ਲਾ ਦਿਓ ਤੇ ਸਤਸੰਗ ਜੀ, ਫਿਰ ਉੱਥੇ ਕਿਸੇ ਚੀਜ਼ ਦਾ ਖਤਰਾ ਰਹਿੰਦਾ ਹੀ ਨਹੀਂ। ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੀ ਹੁੰਦੀ ਹੈ। ਦੁਨੀਆਂ ਭਾਵੇਂ ਇੱਧਰ ਦੀ ਇੱਧਰ ਹੋ ਜਾਏ, ਕਬੀਰ ਮੈਂ ਜਾਣਿਓ ਪੜ੍ਹਬੋ ਭਲਾ, ਪੜ੍ਹਬੇ ਸਿਉ ਭਲ ਜੋਗ। ਕਬੀਰ ਸਾਹਿਬਾਂ ਨੇ ਮੈਂ ਤੇ ਸੁਣਿਆ ਸੀ ਪੜ੍ਹਨਾ ਹੀ ਚੰਗਾ ਹੈ, ਪਰ ਜਦੋਂ ਵੇਖਿਆ ਪੜ੍ਹਬੇ ਸਿਉ ਭਲ ਜੋਗ, ਅਸਲੀ ਇਹ ਉਹਦੇ ਪਿਆਰ ਵਿੱਚ ਜੁੜਨਾ, ਉਹਦੀ ਸਿਫਤ ਸਲਾਹ ਕਰਨੀ ਤੇ ਸਤਸੰਗ ਅੰਦਰ ਪ੍ਰੀਤ ਪੈਦਾ ਕਰਨੀ। ਇਕੱਲਾ ਪੜ੍ਹਨ ਨਾਲ ਵੀ ਗੱਲ ਨਹੀਂ ਬਣਦੀ। ਤੇ ਭਗਤ ਜੀ ਕਹਿੰਦੇ ਨੇ, ਭਗਤ ਨਾ ਛੱਡੋ ਰਾਮ ਕੀ, ਭਾਵੇਂ ਨਿੰਦੋ ਲੋਕ, ਸਾਰੀ ਦੁਨੀਆਂ ਭਾਵੇਂ ਇੱਕ ਪਾਸੇ ਹੋ ਜਾਏ,
ਭਾਵੇਂ ਨਿੰਦਿਆ ਕਰੇ ਜੀ ਜਗ ਸਾਰਾ, ਭਗਤੀ ਨਾ ਛੱਡੋ ਰੱਬ ਦੀ, ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰੱਬ ਦੀ।
ਸਾਰੇ ਬੋਲਿਆ ਕਰੋ, ਭਾਵੇਂ ਪਿਆਰ ਵਾਲੇ ਜਿਹੜੇ ਨੇ ਆਪਣਾ ਰਾਹ ਨਹੀਂ ਛੱਡਦੇ, ਪਹਾੜ ਵੇਖੋਗੇ ਪਰਬਤ ਨਹੀਂ ਡੋਲਦੇ ਕਦੇ, ਕੱਚੇ ਪਹਾੜ ਟੁੱਟ ਜਾਣਗੇ ਡੋਲਣਗੇ ਪਰ ਪਰਬਤ ਕਦੇ ਹਿੱਲਦੇ ਨਹੀਂ। ਕਹਿੰਦੇ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ, ਹਾਥੀਆਂ ਵਾਲੀ ਮਸਤੀ ਹੋਵੇ। ਹਾਥੀ ਜਦੋਂ ਕੋਈ ਪਿੰਡ ਵਿੱਚ ਮਹਾਰ ਲੈ ਕੇ ਉਹ ਜਿਹੜੇ ਆਉਣ ਵਾਲੇ ਲੈ ਕੇ ਆਉਂਦੇ ਨੇ, ਵੇਖਿਆ ਤੁਸੀਂ ਉਹ ਹਾਥੀ ਜਦੋਂ ਤੁਰਿਆ ਜਾਂਦਾ ਹੋਵੇ ਪਿੰਡ ਦੀਆਂ ਗਲੀਆਂ ਵਿੱਚ ਤੇ ਬੜੇ ਕੁੱਤੇ ਉਹਦੇ ਆਲੇ ਦੁਆਲੇ ਹੋ ਜਾਂਦੇ ਨੇ ਬੜਾ, ਜੇ ਉਹ ਲੋਕ ਉਹਨਾਂ ਨਾਲ ਵੇਖਣ ਲੱਗੇ ਫਿਰ ਤੇ ਉਹ ਇੱਕ ਕਦਮ ਵੀ ਨਾ ਪੁੱਟੇ। ਪਰ ਤੁਸੀਂ ਹਾਥੀ ਨੂੰ ਤੁਰਦੇ ਨੂੰ ਵੇਖਿਓ, ਸਾਰੇ ਪਿੰਡ ਦੇ ਕੁੱਤੇ ਭਾਵੇਂ ਉਹਦੇ ਪਿੱਛੇ ਪੈ ਜਾਣ ਪਰ ਉਹ ਆਪਣੀ ਮਸਤੀ 'ਚ ਤੁਰਿਆ ਹੀ ਜਾਂਦਾ, ਪਰਵਾਹ ਹੀ ਨਹੀਂ ਕਰਦਾ, ਕੰਨ ਹਿਲਾਉਂਦਾ ਤੁਰਿਆ ਜਾਂਦਾ ਵੀ ਉਹਨੂੰ ਫਿਕਰ ਹੀ ਕੋਈ ਨਹੀਂ ਆਪ ਸਤਨਾ। ਬਸ ਏਦਾਂ ਦੁਨੀਆ ਭਾਵੇਂ ਜੋ ਮਰਜ਼ੀ ਕਹੀ ਜਾਵੇ, ਏਦਾਂ ਚੜ੍ਹਦੀ ਕਲਾ ਵਿੱਚ ਰਹੋ ਵੀ ਸਾਡੇ ਮਨ ਤੇ ਕੋਈ ਗੱਲ ਨਾ ਲੱਗੇ, ਚੜ੍ਹਦੀ ਕਲਾ ਵਿੱਚ ਰਹੀਏ, ਵੇਖਣ ਵਾਲਾ ਕਵੇ ਵੀ ਇਹਨੂੰ ਫਿਕਰ ਹੀ ਕੋਈ ਨਹੀਂ। ਦੁਨੀਆਂ ਇਹਨੂੰ ਕਿੰਨਾ ਕੁਝ ਕਹਿੰਦੀ ਹੈ, ਪਰ ਆਪਣਾ ਰਾਹ ਆਪਣਾ ਮਾਰਗ ਨਾ ਛੱਡੋ। ਹਾਂ, ਉਸ ਰਾਹ ਉੱਤੇ ਸੱਚ ਨਜ਼ਰ ਆਵੇ, ਜਿਹੜੇ ਰਾਹ ਤੇ ਤੁਰੇ ਹੋਈਏ ਨਾ, ਅੰਦਰੋਂ ਜ਼ਮੀਰ ਦੀ ਆਵਾਜ਼ ਇਹ ਹੋਵੇ ਵੀ ਇਹ ਸੱਚ ਹੈ, ਜਿੱਥੇ ਪਤਾ ਹੋਵੇ ਵੀ ਇੱਥੇ ਮੈਂ ਗਲਤ ਚੱਲ ਰਿਹਾ, ਉਸ ਰਾਹ ਤੇ ਕਦੇ ਨਹੀਂ ਤੁਰਨਾ ਚਾਹੀਦਾ। ਤੁਹਾਡਾ ਤਾਂ ਜ਼ਮੀਰ ਸਾਥ ਦੇਵੇ ਨਾ, ਜੇ ਅੰਤਸ਼ਕਰਨ ਵਿੱਚ ਝਾਤੀ ਮਾਰ ਕੇ ਵੇਖੀਏ, ਜੇ ਪਤਾ ਲੱਗੇ ਵੀ ਇਹ ਸੱਚ ਏ ਸੱਚੀ ਕੇ ਰਾਹ, ਫਿਰ ਉਸ ਰਾਹ ਤੇ ਤੁਰਨਾ ਕਦੇ ਛੱਡੋ ਨਾ। ਝੂਠ ਦੇ ਮਾਰਗ ਉੱਤੇ ਤੁਰਾਂਗੇ ਫਿਰ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ। ਸਤਸੰਗ ਜੀ, ਇਸੇ ਕਰਕੇ ਆਪਣੇ ਮਾਰਗ ਤੇ ਆਪਣੇ ਆਨੰਦ ਵਿੱਚ ਤੁਰਦੇ ਚੱਲੋ ਤੇ ਮਾਰਗ ਮਿਹਰ ਕਰਦੇ ਨੇ, ਫਿਰ ਜਿਹੜੇ ਤੁਰਦੇ ਰਹਿੰਦੇ ਨੇ ਇੱਕ ਦਿਨ ਫਿਰ ਮੰਜ਼ਲੇ ਮਕਸੂਦ ਤੱਕ ਪਹੁੰਚਦੇ ਹਨ। ਘਾਲਣਾ ਘਾਲਦੇ ਫਿਰ ਬਖਸ਼ਿਸ਼ ਹੁੰਦੀ ਹੈ, ਇੱਕ ਦਿਨ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗੁਰ ਕਿਰਪਾ ਜਿਹੇ ਨਰਕੋ ਕਿੰਨੀ ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਨੀ ਸੰਗ ਪਾਨੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਜੋਤੀ ਵਿੱਚ ਜੋਤ ਮਿਲ ਜਾਂਦੀ ਹੈ, ਫਿਰ ਜੋਤ ਨਾਲ ਜੋਤ ਰਲ ਜਾਂਦੀ, ਮਹਾਰਾਜ ਦੀ ਮਿਹਰ ਹੋ ਜਾਂਦੀ। ਸੋ ਸਤਸੰਗ ਧਿਆਨ ਦੇਣਾ, ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਮਹਾਰਾਜ ਤੋਂ ਥਾਪੜਾ ਲਿਆ ਸੀ, ਕਿਉਂਕਿ ਅਸੀਂ ਦੀਵਾਲੀ ਤੇ ਮਨਾਉਂਦੇ ਹਾਂ, ਅਸੀਂ ਕਦੇ ਇਹ ਭਾਈ ਸਾਹਿਬ ਨੂੰ ਯਾਦ ਹੀ ਨਹੀਂ ਕੀਤਾ ਕਿ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਘਰ ਦੀਵਾਲੀ ਵਾਸਤੇ ਕਿੱਡੀ ਵੱਡੀ ਕੁਰਬਾਨੀ ਉਸ ਵੇਲੇ ਵਿੱਚ ਸ਼ਹੀਦੀ ਉਹਨਾਂ ਦੀ ਹੋਈ ਇਸੇ ਨੂੰ ਸਮਰਪਿਤ ਸੀ, ਤੇ ਸਾਨੂੰ ਪਟਾਕੇ ਯਾਦ ਹੁੰਦੇ ਨੇ, ਸਾਨੂੰ ਹੋਰ ਦੀਵੇ ਬਾਲੋ ਜੀ ਰੋਸ਼ਨੀ ਤੇ ਮਠਿਆਈਆਂ ਖਾ ਲਓ, ਤੇ ਸਾਨੂੰ ਕਦੇ ਉਹ ਯਾਦ ਹੀ ਨਹੀਂ ਕਿ ਸਿੰਘ ਸਾਹਿਬ ਜੀ ਨੂੰ ਵੀ ਅਸੀਂ ਯਾਦ ਕਰ ਲਈਏ, ਉਹਨਾਂ ਮਹਾਨ ਸੂਰਮਿਆਂ ਨੂੰ ਉਹਨਾਂ ਨੂੰ ਵੀ ਅਸੀਂ ਯਾਦ ਕਰੀਏ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ। ਕਿਉਂਕਿ ਲਕਸ਼ਮੀ ਇਹ ਜਿਹੜਾ ਤਿਉਹਾਰ ਹੈ ਨਾ ਦੀਵਾਲੀ ਦਾ, ਸਿੱਖ ਧਰਮ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਇਹ ਸ਼ੁਰੂ ਹੋਇਆ ਮਨਾਉਣਾ, ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਆਏ। ਪਰ ਇਹ ਤਿਉਹਾਰ ਜਿਹੜਾ ਹੈ ਇਹ ਪ੍ਰਾਤਨ ਸਮੇਂ ਤੋਂ ਮਨਾਇਆ ਜਾ ਰਿਹਾ, ਹਿੰਦੂ ਲੋਕ ਨੇ ਜਿਹੜਾ ਹਿੰਦੂ ਪ੍ਰਾਤਨ ਇਤਿਹਾਸ ਹੈ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਇਸ ਦਿਨ ਸਮੁੰਦਰ ਰਿੜਕਿਆ ਗਿਆ, ਦੇਵਤੇ ਤੇ ਰਾਕਸ਼ਸ ਇਕੱਠੇ ਹੋਏ, ਜੋ ਪ੍ਰਾਤਨ ਲਿਖਿਆ ਮੈਂ ਆਪ ਜੀ ਦੇ ਚਰਨਾਂ ਚੋਂ ਰੱਖ ਰਿਹਾ, ਕਿ ਉਹ ਇਕੱਠੇ ਹੋ ਕੇ ਆਖਣ ਲੱਗੇ ਸਮੁੰਦਰ ਰਿੜਕੋ। ਜਦੋਂ ਸਮੁੰਦਰ ਨੂੰ ਰਿੜਕਿਆ, ਸੁਮੇਰ ਪਰਬਤ ਤੇ ਮਧਾਣਾ ਪਾਉਣਾ ਪਿਆ ਸਮੁੰਦਰ ਨੂੰ ਰਿੜਕਣ ਵਾਸਤੇ, ਸ਼ੇਸ਼ ਨਾਗ ਦੀ ਉਹ ਜਿਹੜੀ ਉਹ ਰੱਸੀ ਬਣਾਉਂਦੇ ਨੇ ਉਹਨੂੰ ਖਿੱਚਦੇ ਨੇ ਉਹ ਬਣਾਈ ਨਾਤੀ ਤੇ ਸਮੁੰਦਰ ਦਾ ਮਧਾਣਾ ਬਣਾ ਕੇ ਜਦੋਂ ਉਹਨੂੰ ਇੱਕ ਪਾਸੇ ਰਾਕਸ਼ਸ ਲੱਗੇ ਇੱਕ ਪਾਸੇ ਲੱਗੇ ਦੇਵ ਤੇ ਰਿੜਕਣ ਲੱਗ ਪਏ ਤੇ ਉਹਦੇ ਵਿੱਚੋਂ 14 ਰਤਨ ਨਿਕਲੇ 14 ਰਤਨ ਸਮੁੰਦਰ ਵਿੱਚੋਂ ਨਿਕਲੇ ਇਹਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਰਜ ਵਿੱਚ ਹੈ ਜਦੋਂ 14 ਰਤਨ ਨਿਕਲੇ ਉਹਨਾਂ ਰਤਨਾਂ ਦੇ ਵਿੱਚੋਂ ਉਹਨਾਂ ਵਿੱਚੋਂ ਲਕਸ਼ਮੀ ਨਿਕਲੀ ਉਹਨਾਂ ਵਿੱਚੋਂ ਰੰਭਾ ਇਸਤਰੀ ਨਿਕਲੀ ਉਹਦੇ ਵਿੱਚੋਂ ਹੀ ਕਾਮ ਧੇਨ ਗਊ ਨਿਕਲੀ ਉਹਦੇ ਵਿੱਚੋਂ ਅੰਮ੍ਰਿਤ ਨਿਕਲਿਆ ਉਹਦੇ ਵਿੱਚੋਂ ਜ਼ਹਿਰ ਨਿਕਲੀ ਉਹਦੇ ਵਿੱਚੋਂ ਆ ਜਿਹੜੀ ਸ਼ਰਾਬ ਨਿਕਲੀ ਸੀ ਪੰਜਵੇਂ ਨੰਬਰ ਤੇ ਇਸੇ ਕਰਕੇ ਇਹਨੂੰ 5 ਰਤਨੀ ਕਹਿੰਦੇ ਨੇ ਕਈ ਕਹਿੰਦੇ ਨੇ ਜਿਹਨਾਂ ਨੂੰ ਮਾੜਾ ਮੋਟਾ ਪਤਾ ਹੋਵੇ ਕਹਿਣਗੇ ਇਹ ਕਿਹੜਾ ਮਾੜੀ ਏ ਇਹ 5 ਰਤਨੀ ਏ ਆਖੋ ਸਤਨਾ ਪੀਣ ਵਾਲੇ ਕਈ ਕਹਿੰਦੇ ਨੇ ਇਹ 5 ਰਤਨੀ ਉਹ 5 ਰਤਨੀ ਤਾਂ ਕਹਿੰਦੇ ਨੇ ਕਿਉਂਕਿ ਇਹ 5ਵਾਂ ਰਤਨ ਹੈ 14 ਰਤਨਾਂ ਵਿੱਚੋਂ ਇਹ ਵੀ ਇੱਕ ਸੀ ਜਿਹੜੀ 5ਵੇਂ ਨੰਬਰ ਤੇ ਨਿਕਲੀ ਸੀ ਜਦੋਂ 14 ਰਤਨ ਨਿਕਲ ਗਏ ਫਿਰ ਉਹਨਾਂ ਦੀ ਵੰਡ ਕੀਤੀ ਗਈ ਲਕਸ਼ਮੀ ਜਿਹੜੀ ਸੀ ਨਾ ਲਕਸ਼ਮੀ ਇਹ ਵਿਸ਼ਨੂੰ ਨੂੰ ਦੇ ਦਿੱਤੀ ਗਈ ਵਿਸ਼ਨੂੰ ਇਹ 3 ਸ਼ਕਤੀਆਂ ਨੇ ਪਰਮੇਸ਼ਰ ਦੀਆਂ ਇਹ ਪਰਮੇਸ਼ਰ ਦੀਆਂ 3 ਸ਼ਕਤੀਆਂ ਨੇ ਜਾਂ ਇਹ ਕਹਿ ਲਓ ਉਹਦੇ ਅੰਡਰ ਕੰਮ ਕਰਨ ਵਾਲੇ ਨੇ ਪਰਮੇਸ਼ਰ ਦੇ ਇਹ 3 ਡਿਊਟੀ ਕਰ ਰਹੇ ਨੇ ਜਿਹੜੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਵਿਸ਼ਨੂੰ ਬਰਮਾ ਤੇ ਸ਼ਿਵ ਜੀ ਬਰਮਾ ਕਹਿੰਦੇ ਨੇ ਪੈਦਾ ਕਰਦਾ ਬਰਮਾ ਪੈਦਾ ਕਰਦਾ ਹੈ ਤੇ ਵਿਸ਼ਨੂੰ ਦਿੰਦਾ ਰੋਜੀ ਲਕਸ਼ਮੀ ਵਿਸ਼ਨੂੰ ਦੇ ਘਰ ਵਾਲੀ ਮੰਨੀ ਹੈ ਵਿਸ਼ਨੂੰ ਕਹਿੰਦੇ ਨੇ ਰੋਜੀ ਦਿੰਦਾ ਤੇ ਜਿਹੜਾ ਸ਼ਿਵਜੀ ਆ ਉਹ ਕਾਲ ਕਰਦਾ ਉਹ ਖਤਮ ਕਰ ਦਿੰਦਾ ਪੈਦਾ ਕੀਤਿਆਂ ਨੂੰ ਮਾਰਨ ਦੀ ਡਿਊਟੀ ਉਹਦੀ ਵੀ ਬਹੁਤੇ ਨਾ ਵੱਧ ਜਾ ਜਨਸੰਖਿਆ ਤੂੰ ਨਾਲ ਦੀ ਨਾਲ ਨਿਬੇੜਾ ਵੀ ਹੋਈ ਜਾਂਦਾ ਆਈ ਜਾਂਦੇ ਨੇ ਜਾਈ ਵੀ ਜਾਂਦੇ ਨੇ ਨਾਲ ਤੇ ਇੱਕ ਗੱਲ ਕਮਾਲ ਦੀ ਵੇਖੋ ਸਾਰੇ ਸੰਸਾਰ ਅੰਦਰ ਬਰਮਾ ਜੀ ਦਾ ਇੱਕੋ ਹੀ ਮੰਦਰ ਹੈ ਸ਼ਿਵਜੀ ਜੀ ਦੇ ਮੰਦਰ ਬੜੇ ਸ਼ਿਵਜੀ ਜੀ ਦੇ ਮੰਦਰ ਬੜੇ ਵਿਸ਼ਨੂੰ ਜੀ ਦੇ ਮੰਦਰ ਬੜੇ ਹੁਣ ਬਰਮਾ ਜੀ ਦਾ ਇੱਕੋ ਹੀ ਮੰਦਰ ਕਿਉਂ ਹੈ ਉਹਨਾਂ ਦੇ ਕਿਉਂ ਨਹੀਂ ਇੰਨੇ ਕਿਉਂਕਿ 3 ਸਾਧ ਸੰਗਤ ਪਰਮੇਸ਼ਰ ਦੀਆਂ ਇਹ 3 ਸ਼ਕਤੀਆਂ ਨੇ ਜਿਨ੍ਹਾਂ ਦੇ ਨਾਮ ਨੇ ਇਹ 3 ਤੇ ਉਹ ਬਰਮਾ ਜੀ ਦਾ ਮੰਦਰ ਇੱਕੋ ਹੀ ਹੈ ਸ਼ਿਵਜੀ ਜੀ ਦਾ ਇੱਕ ਬੜੇ ਮੰਦਰ ਨੇ ਤੇ ਸਾਧ ਸੰਗਤ ਵਿਸ਼ਨੂੰ ਜੀ ਦੇ ਬੜੇ ਮੰਦਰ ਵਿਸ਼ਨੂੰ ਜੀ ਦੇ ਮੰਦਰ ਤੇ ਤਾਂ ਬਹੁਤੇ ਨੇ ਪੂਜਾ ਲੋਕ ਤਾਂ ਕਰਦੇ ਨੇ ਕਿਉਂਕਿ ਪਤਾ ਵੀ ਇਹਦੇ ਘਰ ਵਾਲੀ ਲਕਸ਼ਮੀ ਜੇ ਖੁਸ਼ ਹੋ ਜਾਏਗਾ ਤੇ ਉਹ ਵੀ ਖੁਸ਼ ਹੋ ਜਾਏਗੀ ਨਾਲ ਉਹ ਆਏਗੀ ਤੇ ਮਗਰ ਹੀ ਲਕਸ਼ਮੀ ਵੀ ਹੈ ਤੇ ਜਿਹੜੀ ਸ਼ਿਵਜੀ ਦੀ ਪੂਜਾ ਲੋਕ ਬਹੁਤੀ ਤਾਂ ਕਰਦੇ ਨੇ ਵਿਸ਼ਨੂੰ ਜੀ ਨੂੰ ਕਹਿੰਦੇ ਨੇ ਤੁਹਾਡੀ ਲੋੜ ਹੈ ਸ਼ਿਵਜੀ ਨੂੰ ਮੱਥਾ ਟੇਕਦੇ ਨੇ ਵੀ ਤੂੰ ਲੇਟ ਹੀ ਆਈ ਅਜੇ ਹੋਰ ਭੋਗ ਲਈਏ ਸਮਾਂ ਸ਼ਿਵਜੀ ਦੀ ਪੂਜਾ ਤਾਂ ਬਹੁਤੀ ਕਰਦੇ ਨੇ ਉਹਨੇ ਖਤਮ ਕਰਨਾ ਹੈ ਤੇ ਬਰਮਾ ਜੀ ਨੂੰ ਮੱਥਾ ਤਾਂ ਨਹੀਂ ਟੇਕਦੇ ਕਹਿੰਦੇ ਤੂੰ ਪੈਦਾ ਕਰਨਾ ਸੀ ਕਰਤੇ ਹੁਣ ਤੇਰੇ ਤੋਂ ਕੀ ਲੈਣਾ ਵੀ ਬਰਮੇ ਨੇ ਪੈਦਾ ਕਰਨੇ ਸੀ ਉਹਨੇ ਕਰ ਦਿੱਤੇ ਸੋ ਕਹਿਣ ਦਾ ਭਾਵ ਇਹ ਵੇ ਕਿ ਇਹਨਾਂ ਦੀ ਪੂਜਾ ਬਹੁਤੀ ਹੁੰਦੀ ਹੈ ਤੇ ਜਿਹੜੀ ਲਕਸ਼ਮੀ ਪੂਜਾ ਹੈ ਨਾ ਹਿੰਦੂ ਮਤ ਵਿੱਚ ਜਿਹੜਾ ਵੇਖੋਗੇ ਤੁਸੀਂ ਬੜੀ ਪੂਜਾ ਲਕਸ਼ਮੀ ਦੀ ਕਰਨਗੇ ਦੀਵਾਲੀ ਵਾਲੇ ਕੱਲ ਵਾਲੇ ਦਿਨ ਕੱਲ ਵਾਲੇ ਦਿਨ ਇਹ ਤਾਂ ਹੈ ਕਿਉਂਕਿ ਇਸ ਦਿਨ ਕਹਿੰਦੇ ਨੇ ਸਮੁੰਦਰ ਰਿੜਕਿਆ ਸੀ ਇਹ ਲਕਸ਼ਮੀ ਇਸ ਦਿਨ ਬਾਹਰ ਆਈ ਸੀ ਤਾਂ ਕਰਕੇ ਉਹਦਾ ਜਨਮ ਦਿਨ ਧੂਮ ਧਾਮ ਨਾਲ ਮਨਾਉਂਦੇ ਨੇ ਆਖੋ ਸਤਨਾਮ ਹੋਰ ਭਾਵੇਂ ਬਾਬੇ ਨਾਨਕ ਦਾ ਕੋਈ ਮਨਾਏ ਨਾ ਮਨਾਏ ਗੁਰੂ ਗੋਬਿੰਦ ਸਿੰਘ ਦਾ ਬਰਥਡੇ ਕੋਈ ਮਨਾਏ ਨਾ ਮਨਾਏ ਲਕਸ਼ਮੀ ਜੀ ਦਾ ਸਾਰੇ ਹੀ ਮਨਾਉਣਗੇ ਆਖੋ ਸਤਨਾਮ ਬੜੀ ਧੂਮ ਧਾਮ ਸਾਡੇ ਸਿੱਖ ਵੀ ਫਿਰ ਹੁਣ ਇਸ ਪਾਸੇ ਪੈ ਗਏ ਬਹੁਤ ਸੋ ਇਹ ਤਾਂ ਕਰਕੇ ਪੁਰਾਤਨ ਇਤਿਹਾਸ ਸੀ ਜਿਹੜਾ ਮੈਂ ਆਪ ਜੀ ਦੇ ਚਰਨਾਂ ਚ ਰੱਖਿਆ ਪਰ ਸਿੱਖ ਧਰਮ ਵਿੱਚ ਜਿਹੜਾ ਹੈ ਉਹ ਇਹ ਵਹਿਮ ਭਰਮ ਨਹੀਂ ਕਰਦੇ ਉਹ ਆਂਦੇ ਨੇ ਸੱਚੇ ਪਾਤਸ਼ਾਹ ਤੇਰੀ ਲੋੜ ਹੈ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਦਰਖਤ ਛਾਂ ਨਾ ਮੰਗੋ ਦਰਖਤ ਮੰਗੋ ਜੇ ਦਰਖਤ ਮੰਗੋਗੇ ਤੇ ਛਾਂ ਤੇ ਫਿਰ ਨਾਲ ਹੀ ਆ ਜਾਣੀ ਨਾ ਤੇ ਉਹਨੂੰ ਮੰਗ ਲਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਕੀ ਸਾਰਾ ਕੁਝ ਉਹਦੇ ਪਿੱਛੇ ਹੀ ਆ ਇਹ ਤੇ ਸਭ ਪਿੱਛੇ ਨੇ ਇਹਨਾਂ ਨੂੰ ਨਾ ਮੰਗੋ ਨਾਮ ਦੀ ਦਾਤ ਮੰਗੋ ਸਾਰੇ ਪਿੱਛੇ ਹੀ ਨੇ ਆਖੋ ਸਤਨਾਮ ਵਾਹਿਗੁਰੂ ਜੇ ਦਾਤਾ ਆ ਜਾਏਗਾ ਉਹਦੀਆਂ ਦਾਤਾਂ ਵੀ ਨਾਲ ਹੀ ਆ ਜਾਣਗੀਆਂ ਸਭ ਕੁਝ ਉਹਦੇ ਨਾਲ ਹੀ ਆ ਜਾਣਾ ਭਾਈ ਜੇ ਅਸੀਂ ਕਿਸੇ ਦੇ ਘਰ ਜਾਵਾਂਗੇ ਸਾਡਾ ਪਰਛਾਵਾਂ ਪਿੱਛੇ ਥੋੜਾ ਰਹਿ ਜਾਏਗਾ ਉਹਨੇ ਨਾਲ ਹੀ ਚਲੇ ਜਾਣਾ ਜੇ ਉਹ ਆਪ ਹੀ ਦਿਆਲ ਹੋ ਗਿਆ ਤੇ ਸਭ ਕੁਝ ਉਹਦੇ ਨਾਲ ਹੀ ਬਖਸ਼ਿਸ਼ਾਂ ਨਾਲ ਹੀ ਨੇ ਫਿਰ ਦਿੰਦਾ ਦੇ ਲੈਂਦੇ ਥੱਕ ਪਾ ਕੇ ਜੁਗਾ ਜੁਗੰਤਰ ਖਾਹੀ ਖਾਹੇ। ਫਿਰ ਉਹ ਦਾਤਾਂ ਇੰਨੀਆਂ ਦਾਤਾਂ ਦਿੰਦਾ, ਫਿਰ ਲੈਣ ਵਾਲੇ ਥੱਕ ਜਾਂਦੇ ਨੇ। ਉਹ ਦਾਤਾ ਦਿੰਦਿਆਂ ਦਾਤਾਂ ਦਿੰਦਿਆਂ ਨਹੀਂ ਥੱਕਦਾ। ਖੁਸ਼ ਸਤਨਾਮ। ਸੋ ਇਸ ਕਰਕੇ ਭਾਈ ਅਸੀਂ ਉਹਨੂੰ ਮੰਗਣਾ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਜ਼ਰੂਰ ਇਸ ਦਿਨ ਯਾਦ ਕਰਨਾ ਚਾਹੀਦਾ। ਰਾਮ ਜੀ 14 ਕਲਾ ਅਵਤਾਰ ਸਨ, ਉਹ ਤ੍ਰੇਤੇ ਯੁੱਗ ਦੇ ਵਿੱਚ ਰਾਮ ਜੀ ਵਾਪਸ ਆਏ ਸੀ, ਅਯੋਧਿਆ ਪਰਤੇ ਸੀ। ਇਸ ਕਰਕੇ ਵੀ ਹਿੰਦੂ ਮਤ ਵਿੱਚ ਬਹੁਤੀ ਮਨਾਈ ਜਾਂਦੀ ਦੀਵਾਲੀ, ਇਸੇ ਦਿਨ ਮੁੜੇ ਸੀ। ਤੇ ਬਾਕੀ ਮੈਂ ਅਰਜ ਆਪ ਜੀ ਦੇ ਚਰਨਾਂ ਚ ਕਰਦਾ ਸਾਂ ਕਿ ਜਿਹੜੇ 14 ਰਤਨ ਨਿਕਲੇ, ਜਿਹੜਾ ਕਹਿੰਦੇ ਨੇ ਨਾ ਵੀ ਸ਼ਰਾਬ ਮਾੜੀ ਨਹੀਂ, ਇਹ ਪੰਜਵਾਂ ਰਤਨ ਹੈ ਗੁਰਮੁਖੋ। ਇਹ ਤੇ ਜਾਣ ਦਿਓ ਵੀ ਰਤਨ ਪੰਜਵਾਂ, ਤੇ ਗਾਂਹ ਵੀ ਇਤਿਹਾਸ ਪੜ੍ਹ ਲਿਆ ਕਰੋ ਵੀ ਹਿੱਸੇ ਕਿੰਨਾ ਦੇ ਆਈ ਸੀ। ਆਖੋ ਬਈ ਜੇ ਰਤਨ ਪੰਜਵਾਂ ਹਿੱਸੇ ਕਿੰਨਾ ਦੇ ਆਈ। 14 ਰਤਨਾਂ ਦੀ ਵੰਡ ਜਦੋਂ ਕੀਤੀ ਗਈ ਆ, ਦੇਵਤੇ ਲੈ ਗਏ ਅੰਮ੍ਰਿਤ, ਲਕਸ਼ਮੀ ਮਿਲ ਗਈ ਵਿਸ਼ਨੂੰ ਜੀ ਨੂੰ, ਸਾਰਾ ਕੁਝ ਵੰਡ ਦਿੱਤਾ ਗਿਆ। ਗੱਲ ਮੁਕਾਓ, ਜ਼ਹਿਰ ਵੀ ਜਿਹੜੀ ਸੀ ਉਹ ਸ਼ਿਵ ਜੀ ਨੇ ਆਖਿਆ ਮੈਨੂੰ ਦੇ ਦਿਓ, ਜ਼ਹਿਰ ਉਹਨੇ ਪੀਤੀ, ਕੰਠ ਨੀਲਾ ਹੋ ਗਿਆ। ਨੀਲ ਕੰਠ ਕਹਿੰਦੇ ਨੇ ਉਹਦੇ ਸੇਵਕ ਸ਼ਿਵ ਜੀ ਜੀ ਦੇ, ਅੱਜ ਵੀ ਜਦੋਂ ਪੂਜਾ ਕਰਦੇ ਨੇ ਨੀਲ ਕੰਠ ਕਹਿਣਗੇ। ਪਾਰਵਤੀ ਆਂਦੀ ਤੁਹਾਡਾ ਜੀ ਕੰਠ ਬੜਾ ਸੋਹਣਾ ਲੱਗਦਾ, ਕਹਿੰਦੇ ਫਿਰ ਇੱਥੇ ਹੀ ਰੋਕ ਲੈਂਦੇ ਆ। ਉਹ ਨੀਲ ਕੰਠ ਹੋ ਗਿਆ ਸੀ। ਕਹਿਣ ਦਾ ਭਾਵ ਉਹ ਫਿਰ ਜਦੋਂ ਰਹਿ ਗਈ ਨਾ ਸ਼ਰਾਬ, ਕਹਿੰਦੇ ਇਹਨੂੰ ਵੀ ਲੈ ਜਾਓ ਕੋਈ, ਇਹ ਦੱਸੋ ਫਿਰ ਕਿਹਨੂੰ ਚਾਹੀਦੀ ਆ। ਰਾਕਸ਼ਸ ਆਖਣ ਲੱਗੇ ਅਸੀਂ ਕਰਨੇ ਆ ਮਾੜੇ ਕੰਮ, ਸਾਨੂੰ ਦੇ ਦਿਓ, ਸਾਡੀ ਸਹਾਇਤਾ ਕਰਿਆ ਕਰੂ। ਆਖੋ ਸਤਨਾਮ। ਗੁਰਮੁਖੋ ਜੇ ਇੰਨਾ ਪੜ੍ਹਿਆ ਤੁਸੀਂ ਵੀ ਇਹ ਰਤਨ ਪੰਜਵਾਂ, ਤੇ ਇਹ ਅੱਗੇ ਵੀ ਪੜ੍ਹ ਲਿਆ ਕਰੋ ਵੀ ਇਹ ਬੰਦਿਆਂ ਦੇ ਹਿੱਸੇ ਨਹੀਂ ਆਈ। ਅੰਮ੍ਰਿਤ ਆਇਆ ਸੀ ਦੇਵਤਿਆਂ ਦੇ ਹਿੱਸੇ, ਉਹਨਾਂ ਨੂੰ ਤੇ ਮਿਲਿਆ ਨਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਗੁਰਸਿੱਖਾਂ ਦੇ ਹਿੱਸੇ ਅੰਮ੍ਰਿਤ ਲੈ ਆਂਦਾ। ਆ 221 ਵੇਖ ਲਓ, ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਏ ਨੇ। ਬਖਸ਼ਿਸ਼ ਸਤ ਸੰਗਤ ਜੀ, ਇਹ ਰਾਕਸ਼ਸਾਂ ਦੇ ਹਿੱਸੇ ਆਇਆ, ਬੰਦਿਆਂ ਦੇ ਹਿੱਸੇ ਸ਼ਰਾਬ ਨਹੀਂ ਆਈ। ਤੇ ਗੱਲ ਵੀ ਸੱਚੀ ਹੈ, ਜਿਹੜਾ ਪੀ ਲੈਂਦਾ ਬਸ ਫਿਰ ਉਹ ਬੰਦਾ ਰਹਿੰਦਾ ਨਹੀਂ। ਵੇਖੋ ਤੁਸੀਂ ਪੀਣ ਵਾਲੇ ਜਿਹੜੇ ਨੇ, ਹੁਣ ਪਤਾ ਹੀ ਨਹੀਂ ਲੱਗਦਾ ਮੈਂ ਪਿਆ ਕਿੱਥੇ ਆ, ਮੈਂ ਡਿੱਗਿਆ ਕਿੱਥੇ ਆ, ਮੇਰੇ ਨਾਲ ਕੀ ਹੋ ਰਿਹਾ, ਕੋਈ ਪਤਾ ਨਹੀਂ। ਬਹੁਤ ਐਕਸੀਡੈਂਟ ਹੁੰਦੇ ਨੇ, ਹੁੰਦੇ ਹੀ ਬਹੁਤੇ ਸ਼ਰਾਬਾਂ ਪੀਣ ਵਾਲੇ ਆਉਂਦੇ ਨੇ। ਜਿੰਨੇ ਤੁਸੀਂ ਵੇਖੋਗੇ ਸੜਕਾਂ ਉੱਤੇ ਬਹੁਤੇ ਐਕਸੀਡੈਂਟ ਸ਼ਰਾਬਾਂ ਕਰਕੇ, ਜਿੰਨੇ ਕਾਰੇ ਸਾਡੇ ਵਿਗੜ ਰਹੇ ਨੇ ਸ਼ਰਾਬਾਂ ਕਰਕੇ ਹੀ ਨੇ। ਬੁਰਾ ਭਲਾ ਹੁਣ ਵੇਖੋ ਉਹਦੇ ਚ ਮਤ ਹੁੰਦੀ ਹੀ ਨਹੀਂ। ਇੱਕ ਵਾਰੀ ਅਸੀਂ ਦੀਵਾਨ ਤੇ ਗਏ, ਇੱਕ ਸ਼ਰਾਬ ਪੀਤੀ ਵਾਲਾ ਬੜਾ ਬੋਲੀ ਜਾਏ, ਅਸੀਂ ਗੱਡੀ ਚ ਬੈਠੇ ਸਨ, ਮੇਰੇ ਨਾਲ ਸੀ ਡਰਾਈਵਰ, ਉਹ ਲੱਗਾ ਕਹਿੰਦਾ ਮੈਂ ਜਰਾ ਵੇਖਾਂ ਤੇ ਸਹੀ ਏਦਾਂ ਕਿਵੇਂ ਬੋਲਦਾ। ਮੈਂ ਕਿਹਾ ਤੂੰ ਬੰਦਾ ਹੋਏ ਤੇ ਲਾੜੇ ਦੇ ਨਾਲ, ਇਹ ਬੰਦਾ ਹੈ ਹੀ ਨਹੀਂ, ਇਹ ਚ ਮਤ ਹੁਣ ਹੈ ਹੀ ਨਹੀਂ। ਜਦੋਂ ਪੀਤੀ ਜਦੋਂ ਅੰਦਰ ਚਲੀ ਜਾਂਦੀ ਹੈ ਨਾ, ਸਤਿਗੁਰਾਂ ਦੇ ਬਚਨ ਨੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ। ਜਦੋਂ ਇਹ ਅੰਦਰ ਚਲੇ ਜਾਂਦੀ ਹੈ ਫਿਰ ਮਤ ਨਹੀਂ ਵਿੱਚ ਰਹਿੰਦੀ। ਇਹ ਸਤਿਗੁਰਾਂ ਦੇ ਬਚਨ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ। ਜੇ ਮੇਰੇ ਵਰਗਾ ਕਹੇਗਾ ਤੇ ਤੁਸੀਂ ਰੌਲਾ ਪਾ ਲਓਗੇ, ਤੁਸੀਂ ਹੋਵੋ ਕੌਣ, ਸਾਨੂੰ ਪੀਂਦੇ ਹਾਂ ਅਸੀਂ ਆਪਣੇ ਘਰੋਂ। ਪਰ ਸਤਿਗੁਰੂ ਇਹ ਗੱਲ ਸਾਨੂੰ ਕਹਿੰਦੇ ਨੇ ਜਿਨ੍ਹਾਂ ਨੂੰ ਮੱਥੇ ਟੇਕਨੇ ਆ, ਉਹ ਗੱਲ ਵਾਕੇ ਸਾਨੂੰ ਇਨਕਾਰੀ, ਅਸੀਂ ਉਹ ਹੁਕਮ ਮੰਨਣਾ ਨਹੀਂ, ਜਾਣ ਕੇ ਬੋਲੇ ਬਣ ਜਾਂਦੇ ਆ, ਕੰਨ ਬੰਦ ਕਰ ਲੈਂਦੇ ਆ, ਸੁਣ ਕੇ ਅਣਸੁਣਿਆ ਕਰ ਦਿੰਦੇ ਆ। ਪਰ ਸਤਿਗੁਰਾਂ ਦਾ ਇੱਕ ਇੱਕ ਬਚਨ ਸੱਚੇ ਕਿ ਜਦੋਂ ਇਹ ਅੰਦਰ ਜਾਵੇ ਬੰਦਾ ਬੰਦਾ ਨਹੀਂ ਰਹਿ ਜਾਂਦਾ, ਅੰਦਰ ਜਾਣ ਸਾਰ ਇਹ ਰਾਕਸ਼ ਬੁੱਧੀ ਬਣਾ ਦਿੰਦੀ ਹੈ, ਮਤ ਮਾਰ ਦਿੰਦੀ। ਇਹ ਐਸੀ ਚੀਜ਼, ਐਸੀ ਚੀਜ਼ ਇਹ ਮਤ ਰਹਿੰਦੀ ਨਹੀਂ। ਸੋ ਸਾਧ ਸੰਗਤ ਇਹ ਲਕਸ਼ਮੀ ਪੂਜਾ ਇਸ ਕਰਕੇ ਲੋਕ ਬਹੁਤੀ ਕਰਦੇ ਨੇ। ਆਓ ਆਪਾਂ ਸਿੰਘ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ 2 ਮਿੰਟ ਵਿੱਚ ਕਰਕੇ ਫਿਰ ਆਪਾਂ ਸਮਾਪਤੀ ਕਰ ਦੇਣੀ। ਪਹਿਲਾਂ ਹੀ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਨਾ ਵਾ ਵੀ ਜਿੰਨਾ ਚਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੇ ਨੇ ਨਾ, ਉਹਨਾਂ ਚਿਰ ਉੱਠ ਕੇ ਨਾ ਜਾਇਓ। ਦੀਵਾਲੀ ਤੇ ਬੜੇ ਲੋਕਾਂ ਨੇ ਪਟਾਕੇ ਚਲਾਉਣੇ ਨੇ, ਬੜਾ ਕੁਝ ਕਰਨਾ, ਪਰ ਆਪਾਂ ਤੇ ਮਰਦਿਆਂ ਚਰਨਾਂ ਵਿੱਚ ਹੀ ਅਰਦਾਸਾਂ ਕਰਨੀਆਂ ਨੇ। ਮਹਾਂਪੁਰਸ਼ ਨਾ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਜੀ, ਉਹਨਾਂ ਨੇ ਦੀਵਾਲੀ ਵਾਲੀ ਰਾਤ ਨੂੰ ਸਾਰੀ ਸਾਰੀ ਰਾਤ ਬਹਿ ਕੇ ਸਿਮਰਨ ਕਰੀ ਜਾਣਾ, ਸਾਰੀ ਸਾਰੀ ਰਾਤ। ਤੇ ਇੱਕ ਦਿਨ ਕਿਸੇ ਪ੍ਰੇਮੀ ਨੇ ਪੁੱਛਿਆ, ਹੁਣ ਕਈ ਲੋਕ ਨਾ ਕਈ ਛਿਲੇ ਵੀ ਕੱਟਦੇ ਨੇ, ਬੜਾ ਕੁਝ ਕਰਦੇ ਨੇ ਕਈ, ਹੁਣ ਉਹਨਾਂ ਦਾ ਅਸਰ ਕੋਈ ਨਹੀਂ ਹੁੰਦਾ, ਉਹ ਜਿਹੜੇ ਇਹੋ ਜਿਹੇ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਉਹ ਫਿਰ ਕਈ ਵਾਰੀ ਐਸੀ ਦਿੱਕਤ ਆਉਂਦੀ ਹੈ ਕਿ ਸਰੀਰਕ ਪਰੇਸ਼ਾਨੀਆਂ ਦਾ ਬੜਾ ਸਾਹਮਣਾ ਕਰਨਾ ਪੈਂਦਾ, ਕਸ਼ਟ ਭੋਗਣੇ ਪੈਂਦੇ ਨੇ ਜਿਹੜੇ ਇਦਾਂ ਦੇ ਕਰਦੇ ਨੇ ਕਈ। ਮਹਾਂਪੁਰਸ਼ਾਂ ਨੂੰ ਪੁੱਛਿਆ, ਕਹਿੰਦੇ ਬਾਬਾ ਜੀ ਤੁਸੀਂ ਇਹ ਇਸ ਦਿਨ ਇੰਨਾ ਸਾਰੀ ਰਾਤ ਕੋਈ ਜਾਪ ਵੱਖਰਾ ਹੀ ਕਰਦੇ ਹੋ? ਉਹ ਆਖਣ ਲੱਗੇ ਵੱਖਰਾ ਨਹੀਂ, ਬਸ ਸਿਮਰਨ ਹੀ ਕਰੀ ਜਾਈਦਾ ਸਾਰੀ ਰਾਤ, ਉਦਾਂ ਹੀ ਸੋਚ ਸੋਚ ਕੇ ਹੀ ਨੀਂਦ ਨਹੀਂ ਆਉਂਦੀ ਕਿ ਇਸ ਰਾਤ ਕਿੰਨਾ ਪਾਪ ਹੋ ਰਿਹਾ। ਖੁਸਨਾ ਇਕਨਾਂ ਦੇ ਮਨ ਚਾਓ ਰਜ ਰਜ ਖਾਵਾਂਗੇ, ਇਕਦਾਂ ਇਕਨਾਂ ਦੇ ਮਨ ਦੁੱਖ ਜਹਾਨੋਂ ਜਾਵਾਂਗੇ। ਉਹ ਵੀ ਨਹੀਂ ਜੀ, ਉਹ ਤੜਫਦੇ ਨੇ ਤੇ ਮਹਾਂਪੁਰਸ਼ ਕਹਿੰਦੇ ਨੇ ਉਹਨਾਂ ਵਾਸਤੇ ਅਰਦਾਸ ਕਰਨੇ ਆ, ਸੱਚੇ ਪਾਤਸ਼ਾਹ ਮਿਹਰ ਕਰਨ, ਉਹਨਾਂ ਦਾ ਭਲਾ ਹੋ ਜਾਏ, ਬੜਾ ਪਾਪ ਹੁੰਦਾ ਇਹਨਾਂ ਦਿਨਾਂ ਚ। ਤੇ ਆਪਾਂ ਵੇਖੋ ਮਰਦੇ ਚਰਨਾਂ ਚ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰੋ ਸਾਨੂੰ, ਸਾਰਿਆਂ ਨੂੰ ਮਤ ਬਖਸ਼ੋ, ਅਸੀਂ ਆਪ ਜੀ ਦੀ ਦੱਸੀ ਰਹਿਤ ਮਰਿਆਦਾ ਉੱਪਰ ਚੱਲੀਏ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ। ਸੋ ਇਸ ਕਰਕੇ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਹੁਕਮਨਾਮੇ ਸੁਣ ਕੇ ਮਹਾਰਾਜ ਦੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਸੰਗਤ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ। ਹੁਣ ਜਦੋਂ ਆਲੇ ਦੁਆਲੇ ਫੌਜਾਂ ਤਾਇਨਾਤ ਹੋਈਆਂ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਭਾਈ ਇਹ ਕਾਹਦੇ ਵਾਸਤੇ? ਉਹ ਆਖਣ ਲੱਗੇ ਵੀ ਇਹ ਤੇ ਇੱਦਾਂ ਹੀ ਚੱਲਣਾ ਜੀ, ਤੁਸੀਂ ਆਪਣਾ ਕੰਮ ਕਰੋ। ਸਿੰਘ ਸਾਹਿਬ ਸਮਝ ਗਏ ਇਹ ਸਿੱਖ ਇਕੱਠੇ ਹੋਣਗੇ, ਇਹਨਾਂ ਤੁਰਕਾਂ ਨੇ ਆਪਣਾ ਕੰਮ ਕਰਨਾ ਤੇ ਫਿਰ ਕਲੰਕ ਤੇ ਮੇਰੇ ਮੱਥੇ ਲੱਗੇਗਾ ਨਾ। ਸਿੰਘ ਸਾਹਿਬ ਆਖਣ ਲੱਗੇ, ਭਾਈ ਸਾਹਿਬ ਮਨੀ ਸਿੰਘ ਜੀ, ਕਲੰਕ ਤੇ ਮੇਰੇ ਮੱਥੇ ਲੱਗੇਗਾ ਵੀ ਤੁਸੀਂ ਸਾਰੀ ਕੌਮ ਇਕੱਠੀ ਕੀਤੀ ਤਾਂ ਕਰਕੇ ਹੋਇਆ ਸਾਰਾ ਕੁਝ, ਅੱਗੇ ਤੇ ਦੀਵਾਲੀ ਮਨਾਈ ਨਹੀਂ ਸੀ ਜਾਂਦੀ। ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਫਿਰ ਟਾਈਮ ਤੇ ਸੰਗਤਾਂ ਨੂੰ ਚਾਹ ਕਾਫਲੇ ਬਣ ਕੇ ਸੰਗਤਾਂ ਚੱਲ ਪਈਆਂ, ਮਸੰਦਾਂ ਰਾਹੀਂ ਸਾਰੀਆਂ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਭਾਈ ਜਿਹੜੇ ਵੀ ਤੁਸੀਂ ਆ ਰਹੇ ਹੋ ਨਾ ਅੰਮ੍ਰਿਤਸਰ, ਜਿੱਥੇ ਪਹੁੰਚੇ ਹੋ ਇੱਥੋਂ ਹੀ ਵਾਪਸ ਮੁੜ ਜਾਓ, ਅੰਮ੍ਰਿਤਸਰ ਨਾ ਪਹੁੰਚਿਓ, ਜੇ ਆ ਜਾਓਗੇ ਕੋਈ ਬਚ ਕੇ ਨਹੀਂ ਜਾਏਗਾ। ਇਹ ਵਿਗੜ ਗਏ ਨੇ, ਇਹਨਾਂ ਦੀ ਨੀਤੀ ਮਾੜੀ ਏ, ਕੋਈ ਨਾ ਆਓ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਦੋਂ ਸਾਰੀਆਂ ਸੰਗਤਾਂ ਨੂੰ ਵਾਪਸ ਸੁਨੇਹੇ ਭੇਜ ਦਿੱਤੇ ਤੇ ਜਿੱਥੇ ਜਿੱਥੇ ਕੋਈ ਆ ਰਿਹਾ ਸੀ ਉੱਥੋਂ ਹੀ ਮੁੜ ਗਏ, ਸਭ ਜਿੱਥੇ ਜਿੱਥੇ ਕੋਈ ਆ ਰਿਹਾ ਸੀ ਧਿਆਨ ਦੇਣਾ ਸਾਰੇ ਵਾਪਸ ਚਲੇ ਗਏ, ਕੋਈ ਨੀ ਫਿਰ ਅੱਗੇ ਆਇਆ। ਕਈ ਬਹੁਤ ਦੁਖੀ ਵੀ ਹੋਏ ਜਿਹੜੇ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਆ ਰਹੇ ਸਨ। ਸਾਡਿਆਂ ਪੂਰਵਜਾਂ ਨੇ ਇਹ ਅੱਖਰ ਅਰਦਾਸ ਵਿੱਚ ਸ਼ਾਮਿਲ ਕੀਤੇ ਨੇ, ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ, ਕਿਉਂਕਿ ਜੰਗਲਾਂ ਵਿੱਚ ਰਹਿਣਾ ਤੇ ਦਰਸ਼ਨ ਇਸ਼ਨਾਨ ਨਸੀਬ ਨਹੀਂ ਸੀ ਹੁੰਦੇ ਹਰੇਕ ਨੂੰ, ਕੋਈ ਅੰਮ੍ਰਿਤਸਰ ਆ ਹੀ ਨਹੀਂ ਸੀ ਸਕਦਾ। ਇਹ ਤੇ ਅੱਜ ਸਾਡੇ ਭਾਗ ਖੁੱਲੇ ਨੇ, ਜਦੋਂ ਮਰਜ਼ੀ ਜਾਓ ਦਰਸ਼ਨ ਕਰੋ, ਮੱਥਾ ਟੇਕੋ, ਇਸ਼ਨਾਨ ਕਰੋ, ਅੱਜ ਸਾਡੇ ਤੇ ਕਿਰਪਾ। ਸਾਡਿਆਂ ਵੱਡਿਆਂ ਵਡੇਰਿਆਂ ਨੇ ਇਹ ਅੱਖਰ ਅਰਦਾਸ ਵਿੱਚ ਤਾਂ ਸ਼ਾਮਿਲ ਕੀਤੇ ਸੀ ਕਿਉਂਕਿ ਦਰਸ਼ਨ ਹੁੰਦੇ ਹੀ ਨਹੀਂ ਸੀ ਨਸੀਬ, ਜੰਗਲਾਂ ਚ ਰਹਿਣਾ, ਦੁੱਖ ਝੱਲਣੇ। ਮਸੰਦਾਂ ਰਾਹੀਂ ਚਿੱਠੀਆਂ ਗਈਆਂ ਤੇ ਮਸੰਦ ਜਿਹੜਾ ਸ਼ਬਦ ਸੀ ਨਾ ਕਿਸੇ ਸਮੇਂ ਬੜਾ ਸਤਿਕਾਰਯੋਗ ਸੀ, ਬਾਅਦ ਵਿੱਚ ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੇਲੇ ਮਸੰਦਾਂ ਨੂੰ ਤੇਲ ਦੀਆਂ ਕੜਾਹਾਂ ਵਿੱਚ ਪਾ ਪਾ ਕੇ ਫੂਕਿਆ ਵੀ ਗਿਆ, ਪਰ ਬਾਅਦ ਵਿੱਚ ਵੀ ਇਹ ਕਾਫੀ ਸਮਾਂ ਸਤਿਕਾਰ ਸੰਗਤਾਂ ਮਸੰਦਾਂ ਦਾ ਜਿਹੜੇ ਗੁਰਮੁਖ ਸੀ ਉਹਨਾਂ ਦਾ ਕਰਦੀਆਂ ਰਹੀਆਂ ਨੇ, ਕਿਉਂਕਿ ਮਸੰਦ ਪਹਿਲਾਂ ਬਹੁਤ ਸੇਵਾ ਕਰਦੇ ਸੀ, ਵਿੱਚ ਫਿਰ ਕੁਛ ਗਦਾਰ ਨਿਕਲੇ। ਜਿੱਥੇ ਹੁਣ ਜਿਵੇਂ ਹੁਣ ਆਮ ਕਰਕੇ ਸ਼ਬਦ ਹੁੰਦਾ ਮਹੰਤ, ਕਈ ਹੁਣ ਮਹੰਤ ਸ਼ਬਦ ਜਿਹੜਾ ਹੈ ਉਹ ਬੜਾ ਭੱਦਾ ਮੰਨਿਆ ਜਾਂਦਾ, ਕਿਉਂਕਿ ਕਈ ਕਈਆਂ ਦੀਆਂ ਕਰਤੂਤਾਂ ਹੀ ਏਦਾਂ ਦੀਆਂ ਸੀ। ਜਿਵੇਂ ਨਰੈਣੂ ਮਹੰਤ ਨੇ ਭਾਈ ਲਛਮਣ ਸਿੰਘ ਹੋਣਾ, ਭਾਈ ਲਛਮਣ ਸਿੰਘ ਧਾਰੋਵਾਲ ਜਦੋਂ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਸਾਕਾ ਨਨਕਾਣਾ ਸਾਹਿਬ ਦਾ ਜਿਹੜਾ ਹੋਇਆ ਹੈ ਉਹ ਆਪ ਜੀ ਨੇ ਇਤਿਹਾਸ ਸੁਣਿਆ ਹੋਏਗਾ। ਸਤਸੰਗ ਜੀ, ਨਨਕਾਣਾ ਸਾਹਿਬ ਦਾ ਸਾਕਾ ਜਦੋਂ ਹੋਇਆ ਸੀ ਉੱਥੇ ਭਾਈ ਲਛਮਣ ਸਿੰਘ ਹੋਣਾ ਉੱਤੇ ਗੋਲੀਆਂ ਚਲਵਾਈਆਂ ਸੀ, ਬੰਨ ਕੇ ਅੱਗ ਵਿੱਚ ਸਾੜ ਦਿੱਤਾ ਗਿਆ ਸੀ ਭਾਈ ਲਛਮਣ ਸਿੰਘ ਧਾਰੋਵਾਲ ਜੀ ਨੂੰ। ਉੱਥੋਂ ਦਾ ਮੁਖੀ ਸੀ ਨਰੈਣੂ ਮਹੰਤ, ਉਹਨੇ ਏਦਾਂ ਦੇ ਬੰਦੇ ਰੱਖੇ ਹੋਏ ਸੀ ਕਿ ਕਈਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਉਹਨਾਂ ਨੇ ਲੁੱਟੀਆਂ ਸੀ, ਕਕਾਰ ਲਾ ਲੈਂਦੇ ਸੀ ਜਿਹੜਾ ਕੋਈ ਉੱਥੇ ਇਸ਼ਨਾਨ ਕਰਨ ਜਾਂਦਾ ਸੀ। ਅੰਮ੍ਰਿਤ ਨਾਲ ਬਾਣੀ ਬਾਣੇ ਨਾਲ ਸਖ਼ਤ ਨਫ਼ਰਤ ਕਰਦਾ ਸੀ ਨਰੈਣੂ ਮਹੰਤ, ਤੇ ਇੱਕ ਮਹੰਤ ਤੇ ਉਹ ਸੀ ਤੇ ਕਈ ਲੋਕ ਹੁਣ ਕਹਿਣਗੇ ਮਹੰਤ ਪ੍ਰਥਾ ਖਤਮ ਹੋ ਗਈ, ਮਹੰਤਾਂ ਨੂੰ ਕੱਢ ਦਿੱਤਾ ਗੁਰਦੁਆਰਿਆਂ ਵਿੱਚੋਂ, ਮਹੰਤ ਬੜੇ ਮਾੜੇ ਸਨ, ਪਰ ਗੁਰਮੁਖੋ ਸਾਰੇ ਮਹੰਤੀ ਕੋ ਜੇ ਨਹੀਂ ਸਨ। ਕੇਸਗੜ੍ਹ ਦਾ ਉਹਨਾਂ ਦਿਨਾਂ ਵਿੱਚ ਮਹੰਤ ਸੀ ਭਾਈ ਸਾਹਿਬ ਭਾਈ ਕਰਮ ਸਿੰਘ, ਮਹੰਤ ਕਰਮ ਸਿੰਘ ਸੀ। ਤੇ ਮਹੰਤ ਕਰਮ ਸਿੰਘ ਨੂੰ ਜਦੋਂ ਪਤਾ ਲੱਗਾ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆ ਗਈ ਹੈ, ਤੇ ਉਹਨਾਂ ਨੇ ਜੱਦੀ ਪੁਸ਼ਤੀ ਜੋ ਵੀ ਚੱਲ ਰਹੀ ਸੀ ਉਹਨਾਂ ਦੇ ਕੋਲ ਜੋ ਕੁਝ ਵੀ ਸੀ ਆਨੰਦਪੁਰ ਸਾਹਿਬ ਦਾ ਸਾਰਾ ਕੁਝ ਪੰਥ ਦੇ ਹਵਾਲੇ ਕਰ ਦਿੱਤਾ ਕਿ ਆਨੰਦਪੁਰ ਸਾਹਿਬ ਸੰਭੋ ਤੁਹਾਡਾ। ਅੱਜ ਤੋਂ ਆਨੰਦਪੁਰ ਸਾਹਿਬ ਦੇ ਮਹੰਤ ਸਨ ਕਰਮ ਸਿੰਘ ਜੀ। ਤੇ ਜਦੋਂ ਅਸੀਂ ਆ ਸਾਕਾ ਪੜ੍ਹਨੇ ਆ ਪੰਜਾ ਸਾਹਿਬ ਦਾ ਕਿ ਪੰਜਾ ਸਾਹਿਬ ਹਸਨ ਅਬਦਾਲ ਸਟੇਸ਼ਨ ਉੱਤੇ ਜਦੋਂ ਗੱਡੀ ਆ ਰਹੀ ਸੀ, ਰਿਟਾਇਰ ਫੌਜੀ ਸਨ ਜਿਹੜੇ ਜਿਨ੍ਹਾਂ ਨੇ ਗੁਰੂ ਕੇ ਬਾਗ ਵਿੱਚ ਮੀਟਿੰਗ ਕੀਤੀ ਸੀ, ਅੰਗਰੇਜ਼ ਸਰਕਾਰ ਰਾਜ ਉਹਨਾਂ ਦਾ ਸੀ, ਉਹਨਾਂ ਨੇ ਉਸ ਵੇਲੇ ਉਹਨਾਂ ਰਿਟਾਇਰ ਫੌਜੀਆਂ ਨੂੰ ਇਕੱਠੇ ਕਰ ਲਿਆ। ਬਹੁਤ ਤਿੰਨ ਚਾਰ ਦਿਨ ਕੁਟਾਪਾ ਹੋਇਆ, ਬਹੁਤ ਸਾਧ ਸੰਗਤ ਜੀ ਉਹਨਾਂ ਦੇ ਉੱਤੇ ਤਸ਼ੱਦਦ ਹੋਇਆ ਕਹਿ ਲਓ। ਉਦੋਂ ਬਾਅਦ ਫਿਰ ਉਹਨਾਂ ਨੂੰ ਇੱਕ ਗੱਡੀ ਵਿੱਚ ਬੰਦ ਕਰਕੇ ਚਾਰ ਦਿਨ ਅੰਮ੍ਰਿਤਸਰ ਦੀ ਧਰਤੀ ਉੱਤੇ ਭੁੱਖੇ ਰੱਖਿਆ। ਅਟਕ ਜੇਲ੍ਹ ਉਹਨਾਂ ਨੂੰ ਭੇਜਿਆ ਜਾਣਾ ਸੀ, ਸਾਰਿਆਂ ਨੂੰ ਢਾਈ ਢਾਈ ਸਾਲਾਂ ਦੀ ਸਜ਼ਾ ਸੀ, ਜੁਰਮਾਨਾ ਮਾਇਆ ਵੀ ਉਹਨਾਂ ਨੇ ਦੇਣੀ ਸੀ, ਜੁਰਮਾਨਾ ਲਾ ਦਿੱਤਾ। ਉਹ ਰਿਟਾਇਰ ਫੌਜੀ ਸਨ ਜਿਹੜੇ ਸਾਡੇ ਸਿੱਖ, ਉਹਨਾਂ ਨੂੰ ਫਿਰ ਗੱਡੀ ਭਰ ਕੇ ਤੇ ਸਾਧ ਸੰਗਤ ਜੀ ਜਦੋਂ ਅੰਮ੍ਰਿਤਸਰ ਤੋਂ ਅਟਕ ਭੇਜਿਆ ਜਾ ਰਿਹਾ ਸੀ, 100 ਮੀਲ ਤੇ ਜਾ ਕੇ ਗੱਡੀ ਜਿਹੜੀ ਸੀ ਇੰਜਨ ਬਦਲਦੀ ਸੀ। ਉੱਥੋਂ ਜਦੋਂ ਹਸਨ ਅਬਦਾਲ ਸਟੇਸ਼ਨ ਤੇ ਪੰਜਾ ਸਾਹਿਬ ਲੰਘਣਾ ਸੀ ਨਾ, ਉਸ ਵੇਲੇ ਪਤਾ ਲੱਗਾ ਭਾਈ ਸਾਹਿਬ ਭਾਈ ਕਰਮ ਸਿੰਘ ਨੂੰ, ਮਹੰਤ ਕਰਮ ਸਿੰਘ ਨੂੰ, ਕਿ ਇੱਥੋਂ ਗੱਡੀ ਲੰਘਣੀ। ਸਾਡੇ ਵੀਰ ਨੇ ਉਹ ਜਿਹੜੇ ਭੁੱਖੇ ਨੇ ਕਈ ਦਿਨਾਂ ਦੇ, ਤੇ ਕਿਉਂ ਨਾ ਆਪਾਂ ਸੇਵਾ ਕਰੀਏ। ਇਸ ਉੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਨ ਭਾਈ ਪ੍ਰਤਾਪ ਸਿੰਘ, ਉਹਨਾਂ ਦੀ ਉਮਰ 22 ਸਾਲ ਲਿਖੀ, ਇਹਨਾਂ ਦੀ ਉਮਰ ਲਿਖੀ ਹੈ 36 ਸਾਲ। ਮਹੰਤ ਕਰਮ ਸਿੰਘ ਹੋਣਾ ਦੀ ਉਮਰ ਸੀ 36 ਸਾਲ ਤੇ ਉਹਨਾਂ ਦੀ ਉਮਰ ਸੀ ਪ੍ਰਤਾਪ ਸਿੰਘ ਹੋਣਾ ਦੀ 22 ਸਾਲ। ਇਹ ਦੋਵੇਂ ਜਣੇ ਜਥੇਦਾਰ ਆਗੂ ਅੱਗੇ ਲੱਗੇ, ਸੰਗਤ ਨੂੰ ਅਰਦਾਸ ਕੀਤੀ, ਸੰਗਤੇ ਗੱਡੀ ਹਸਨ ਅਬਦਾਲ ਦੇ ਸਟੇਸ਼ਨ ਤੋਂ ਲੰਘਣੀ ਹੈ, ਕਿਉਂ ਨਾ ਆਪਾਂ ਸੇਵਾ ਕਰੀਏ ਉਹਨਾਂ ਦੀ। ਇਕੱਠੇ ਹੋ ਫੈਸਲਾ ਹੋ ਗਿਆ, ਇਹਨਾਂ ਨੇ ਇਕੱਠੇ ਹੋ ਕੇ ਸਮੱਗਰੀ ਇਕੱਠੀ ਕੀਤੀ, ਰਾਸ਼ਨ ਇਕੱਠਾ ਕੀਤਾ, ਪ੍ਰਸ਼ਾਦੇ ਲੈ ਲਏ, ਫਲ ਲੈ ਲਏ, ਇਕੱਠੇ ਕਰ ਲਏ ਸਾਰਾ ਸਮਾਨ, ਤੇ ਜਾ ਕੇ ਆਫਿਸਰਾਂ ਨੂੰ ਆਖਿਆ, ਅਪੀਲ ਕੀਤੀ ਕਿ ਅਸੀਂ ਗੱਡੀ ਇੱਥੇ ਰੋਕੋ, ਅਸੀਂ ਸਿੰਘਾਂ ਦੀ ਸੇਵਾ ਕਰਨ ਲਈ ਹੋਵੇ ਸੀ ਹੋਵੇ ਰੰਗਿਆ ਹੋਇਆ। ਤੇ ਸਿੱਖਾਂ ਦੇ ਵਿੱਚ ਜਜ਼ਬਾ, ਇਹ ਅਜੇ 100 ਸਾਲ ਪੂਰਾ ਨਹੀਂ ਹੋਇਆ, ਪ੍ਰਾਤਨ ਇਤਿਹਾਸ ਦੀਆਂ ਤੇ ਅਸੀਂ ਗੱਲਾਂ ਪੜ੍ਹੀਆਂ ਤੇ ਸੁਣੀਆਂ ਹੀ ਨੇ ਨਾ, ਕਿਤੇ ਬੜਿਆਂ ਦੇ ਸਾਹਮਣੇ ਹੋਇਆ। ਅੱਜ ਬਜ਼ੁਰਗ ਏਦਾਂ ਦੇ ਮਿਲ ਜਾਣਗੇ ਜਿਨ੍ਹਾਂ ਨੇ ਉਹ ਸਾਕਾ ਉਹ ਵੇਲਾ ਜਿਨ੍ਹਾਂ ਨੂੰ ਯਾਦ ਹੈ। ਇਹ ਪ੍ਰਾਤਨ ਬਹੁਤਾ ਲੰਮਾ ਇਤਿਹਾਸ ਨਹੀਂ ਸਾਡਾ, ਅਜੇ ਬਹੁਤਾ ਲੰਮਾ ਸਮਾਂ ਨਹੀਂ ਹੋਇਆ। ਇਹ ਸਾਧ ਸੰਗਤ ਜੀ 31 ਅਕਤੂਬਰ 1922 ਦੀ ਘਟਨਾ, 31 ਅਕਤੂਬਰ 1922 10 ਵਜੇ ਲਿਖਿਆ, ਗੱਡੀ ਹਸਨ ਅਬਦਾਲ ਦੇ ਸਟੇਸ਼ਨ ਤੇ ਆ ਗਈ, ਨੇੜੇ ਆ ਗਈ ਗੱਡੀ, ਬੜਾ ਕਿਹਾ ਨਾ ਮੰਨੇ, ਬਸ ਫਿਰ ਭਾਈ ਇਹ ਮਹੰਤ ਕਰਮ ਸਿੰਘ ਜੀ ਅੱਗੇ ਸਭ ਤੋਂ ਗੱਡੀ ਦੀ ਲਾਈਨ ਉੱਤੇ, ਉਦੋਂ ਪਿੱਛੇ ਪ੍ਰਤਾਪ ਸਿੰਘ, ਉਦੋਂ ਪਿੱਛੇ ਸੰਗਤਾਂ ਸਾਰੀਆਂ ਬਹਿ ਗਏ, ਸਾਰੇ ਬਹਿ ਗਏ। ਕਹਿੰਦੇ ਫਿਰ ਜੇ ਗੱਡੀ ਲਿਜਾਣੀ ਤੇ ਸਾਡੇ ਉੱਤੋਂ ਲੰਘਾ ਕੇ ਲੈ ਜਾਓ, ਅਸੀਂ ਨਹੀਂ ਗੱਡੀ ਜਾਣੀ, ਅਸੀਂ ਸੇਵਾ ਕਰਨੀ, ਅਸੀਂ ਪ੍ਰਸ਼ਾਦਾ ਛਕਾਉਣਾ। ਏਦਾਂ ਦੇ ਗੁਰਸਿੱਖ ਸਨ, ਸਾਡੇ ਵਾਲਾ ਕੰਮ ਨਹੀਂ ਵੀ ਆਪਾਂ ਧਿਆਉਣ, ਵੇਖੋ ਸਪੀਕਰ ਲਾ ਲਿਆ, ਲੰਗਰ ਛਕ ਕੇ ਜਾਇਓ ਜੀ, ਲੰਗਰ ਛਕ ਕੇ ਜਾਇਓ ਜੀ, ਰੌਲਾ ਇਹੀ ਬਹੁਤ ਹੈ ਤੇ ਉਹਦੇ ਵਿੱਚ ਇਨਕਮ ਬਹੁਤ ਹੀ ਵਿਹਨੇ ਆ, ਵੀ ਜੇ 30,000 ਖਰਚਣ ਲੱਗਿਆ ਤੇ 1,00,000 ਮੁੜ ਕੇ ਆਵੇ, ਆਖੋ ਸਤਨਾ। ਹਾਂ ਬਈ ਲੋਕ ਗੋਲਕ ਚ ਪੈਸੇ ਵੀ ਪਾ ਕੇ ਜਾਣ, ਫਿਰ ਉਹ ਲੰਗਰ ਅੱਜ ਕੱਲ੍ਹ ਤੇ ਖਿਮਾ ਕਰਨਾ, ਬਹੁਤੇ ਲੋਕਾਂ ਨੇ ਲੰਗਰਾਂ ਦੇ ਨਾਵਾਂ ਤੇ ਵੀ ਬਿਜ਼ਨਸ ਹੀ ਬਣਾਏ ਹੋਏ ਨੇ, ਸਾਰੇ ਇੱਕੋ ਜਿਹੇ ਨਹੀਂ, ਇਹ ਵੀ ਅਰਜ ਨਾਲ ਹੈ, ਇਹ ਵੀ ਅਰਜ ਨਾਲ ਕਿ ਲੋਕਾਂ ਨੇ ਤੇ ਲੰਗਰਾਂ ਦੇ ਨਾਵਾਂ ਉੱਤੇ ਵੀ ਬਿਜ਼ਨਸ ਬਣਾਏ ਹੋਏ ਨੇ। ਵੇਖਣ ਨੂੰ ਲੱਗਦਾ ਬਾਬਾ ਏ ਤੇ ਵਿਚਾਰਾ ਬੜਾ ਜੀ ਬੜੀ ਸੇਵਾ ਕਰਦਾ ਜੀ ਬੜਾ, ਵੇਖੋ ਜੀ। ਤੇ ਜੇ ਕਿਤੇ ਵੇਖੋਗੇ ਤੇ ਭਰਾਵਾਂ ਭਤੀਜਿਆਂ ਦੀਆਂ ਜਾਇਦਾਦਾਂ ਤੇ ਪਤਾ ਨਹੀਂ ਕੀ 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 ਨਿਕਲੇਗਾ ਅੱਜ ਪਤਾ ਲੱਗਦਾ ਬਾਅਦ ਵਿੱਚ, ਤੇ ਉਹ ਲੰਗਰਾਂ ਦੇ ਨਾਵਾਂ ਉੱਤੇ ਬੜਾ ਕੁਝ ਠੱਗੀਆਂ ਚੱਲਦੀਆਂ ਨੇ, ਪਰ ਉਹ ਸੀ ਅਸਲੀ ਲੰਗਰ, ਉਹ ਸੀ ਅਸਲੀ ਸੇਵਾ, ਉਹ ਅਸਲੀ ਸੇਵਾ ਸੀ। ਸਰਦਾਰ ਕਰਮ ਸਿੰਘ, ਮਹੰਤ ਕਰਮ ਸਿੰਘ ਉਹ ਅੱਗੇ ਲੀਡ ਲਾਈਨ ਦੇ ਉੱਤੇ, ਉਦੋਂ ਪਿੱਛੇ ਪ੍ਰਤਾਪ ਸਿੰਘ, ਉਦੋਂ ਪਿੱਛੇ ਸਾਰੀਆਂ ਸੰਗਤਾਂ, ਉੱਤੋਂ ਦੀ ਲੰਘ ਜਾ ਗੱਡੀ ਜੇ ਲੰਘਣੀ। ਬਸ ਫਿਰ ਇੰਨੇ ਨੂੰ ਗੱਡੀ ਆ ਗਈ ਤੇ ਸਾਧ ਸੰਗਤ ਜੀ ਭਾਈ ਮਹੰਤ ਕਰਮ ਸਿੰਘ ਉੱਤੋਂ ਲੰਘ ਗਏ, ਉਹਦੇ ਇੰਜਨ ਦੇ ਪਹੀਏ ਲੰਘ ਗਏ,
ਉਦੋਂ ਬਾਅਦ ਪ੍ਰਤਾਪ ਸਿੰਘ ਦੇ ਸਰੀਰ ਨੂੰ ਚੀਰ ਕੇ ਅੱਗੇ ਜਾਣ, ਅੱਗੇ ਫਿਰ ਉਹ ਗੱਡੀ ਜਿਹੜੀ ਸੀ ਲੰਘ ਨਹੀਂ ਸਕੀ। ਕਹਿੰਦੇ ਨੇ ਲੱਗ ਗਈਆਂ ਨੇ ਬ੍ਰੇਕਾਂ ਆਪੇ, ਗਾੜੀ ਰੱਤ ਖਾਲਸੇ ਤੇ ਆਪਣੇ ਆਪ ਬ੍ਰੇਕਾਂ ਲੱਗ ਗਈਆਂ, ਇੰਜਣ ਅੱਗੇ ਜਾ ਨਹੀਂ ਸਕਿਆ, ਉੱਥੇ ਰੁਕ ਗਈ ਗੱਡੀ। ਸਾਰੇ ਲਾਈਨ ਤੋਂ ਉੱਠੇ ਛੇਤੀ ਦੇਣੇ, ਸਭ ਨੇ ਲੰਗਰ ਪ੍ਰਸ਼ਾਦਾ ਛਕਾਇਆ, ਤੜਫ ਰਹੇ ਸਨ ਦੋਵੇਂ ਸੂਰਮੇ ਤੜਫ ਰਹੇ ਸਨ। ਉਸੇ ਸਮੇਂ ਕਰਮ ਸਿੰਘ ਮਹੰਤ ਨੂੰ ਚੁੱਕਿਆ, ਆਖਣ ਲੱਗੇ ਛੇਤੀ ਹਸਪੀਟਲ ਲੈ ਚੱਲੀਏ, ਕੋਈ ਡਾਕਟਰ ਦਾ ਵੈਦ ਦਾ ਪ੍ਰਬੰਧ ਕਰੋ। ਆਖਣ ਲੱਗਾ ਨਹੀਂ, ਮੇਰੀ ਅੰਤਮ ਇੱਛਾ ਇੱਕੋ ਹੀ ਹੈ। ਕਹਿੰਦੇ ਕੀ? ਉਹਨਾਂ ਮਰ ਜੀਵੜਿਆਂ ਵੀਰਾਂ ਦੇ ਸਿੰਘਾਂ ਦੇ ਦਰਸ਼ਨ ਕਰਾ ਦਿਓ, ਬਸ ਕੁਛ ਨਹੀਂ ਚਾਹੀਦਾ। ਸੱਚ ਬੋਲਣ ਵਾਲੇ, ਸੱਚ ਤੇ ਪਹਿਰਾ ਦੇਣ ਵਾਲੇ ਉਹਨਾਂ ਸੂਰਮਿਆਂ ਦੇ ਜਿਨ੍ਹਾਂ ਨੂੰ ਅਟਕ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ, ਉਹਨਾਂ ਦੇ ਸਾਨੂੰ ਦਰਸ਼ਨ ਕਰਾ ਦਿਓ, ਸਾਨੂੰ ਹੋਰ ਨਹੀਂ ਕੁਝ ਚਾਹੀਦਾ। ਉਹਨਾਂ ਸਿੰਘਾਂ ਦੇ ਸਾਰਿਆਂ ਦੇ ਡੱਬਿਆਂ ਵਿੱਚ ਜਿਹੜੇ ਬੰਦ ਸਨ ਦਰਸ਼ਨ ਕਰਾਏ, ਦਰਸ਼ਨ ਕੀਤੇ, ਉੱਥੇ ਹੀ ਫਿਰ ਪ੍ਰਾਣ ਤਿਆਗ ਦਿੱਤੇ। ਇਹ ਦੋ ਸ਼ਹੀਦੀਆਂ ਹੋਈਆਂ, ਛੇ ਸਿੰਘ ਉੱਥੇ ਫੱਟੜ ਹੋਏ ਸੀ, ਛੇ ਤੇ ਦੋ ਸ਼ਹੀਦ ਹੋਏ ਸੀ ਪੰਜਾ ਸਾਹਿਬ। ਜਦੋਂ ਆਪਾਂ ਨੇ ਗੱਡੀਆਂ ਥੱਲੇ ਲਤਾੜੇ ਗਏ, ਆਪਾਂ ਇਹ ਬਚਨ ਕਈ ਵਾਰੀ ਕਈ ਅਰਦਾਸੀ ਅਰਦਾਸ ਵਿੱਚ ਕਹਿੰਦੇ ਨੇ, ਤੇ ਧੰਨ ਗੁਰੂ ਕਿਆ ਪਿਆਰਿਆਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਇਹ ਸੇਵਾ ਦਾ ਜਜ਼ਬਾ ਸੀ, ਉਹੋ ਜਿਹੇ ਸੇਵਾਦਾਰ ਅੱਜ ਦੇ ਸਮੇਂ ਵਿੱਚ ਲੱਭਣੇ ਹੋਣ ਤੇ ਬੜੇ ਔਖੇ, ਬਹੁਤ ਘੱਟ ਨੇ ਸੇਵਾ ਦੀ ਭਾਵਨਾ। ਤੇ ਮੇਰੇ ਕਹਿਣ ਦਾ ਭਾਵ, ਇੱਕ ਪਾਸੇ ਨਰੈਣੂ ਮਹੰਤ ਗੋਲੀਆਂ ਚਲਵਾ ਰਿਹਾ, ਭਾਈ ਲਛਮਣ ਸਿੰਘ ਦੇ ਜਥੇ ਤੇ ਗੋਲੀਆਂ ਚਲਵਾਤੀਆਂ, ਨਿੱਕੇ ਨਿੱਕੇ ਬੱਚੇ ਵੀ ਉਹਨਾਂ ਦੇ ਵਿੱਚ ਸ਼ਹੀਦ ਕਰ ਦਿੱਤੇ ਸੀ। ਇੱਕ ਪਾਸੇ ਉਹ ਮਹੰਤ ਸੀ, ਇੱਕ ਪਾਸੇ ਕਰਮ ਸਿੰਘ ਮਹੰਤ ਸੀ। ਇਸ ਤਰ੍ਹਾਂ ਮਸੰਦਾਂ ਵਿੱਚ ਵੀ ਚੰਗੇ ਤੇ ਮਾੜੇ ਸਨ, ਤੇ ਖਿਮਾ ਕਰਨਾ ਅੱਜ ਦੇ ਸਮੇਂ ਵਿੱਚ ਸਾਧੂ ਬੜੇ ਨੇ, ਵਿੱਚ ਇਹਨਾਂ ਦੇ ਵੀ ਚੰਗੇ ਤੇ ਮਾੜੇ ਨੇ, ਗੁਰਸਿੱਖਾਂ ਵਿੱਚ ਵੀ ਚੰਗੇ ਤੇ ਮਾੜੇ ਨੇ, ਇਹ ਸਾਰਿਆਂ ਵਿੱਚ ਹੁੰਦੇ ਨੇ। ਪਰ ਅਸਲੀ ਗੱਲ ਇਹ ਵੇ, ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ, ਹੋਤ ਕਰਨੀ ਕਰਤੂਤ ਲੱਗ ਲੱਛਣ ਕੈ ਲਾਖੀਐ। ਸਭ ਇੱਕੋ ਜਿਹੇ ਨਹੀਂ ਹੁੰਦੇ, ਸਾਰਿਆਂ ਨੂੰ ਇੱਕੋ ਤੱਕੜੀ ਚ ਨਹੀਂ ਤੋਲਣਾ ਚਾਹੀਦਾ, ਧਿਆਨ ਦੇਣਾ। ਮਸੰਦਾਂ ਨੂੰ ਭੇਜਿਆ, ਲੋਕ ਵਿਸ਼ਵਾਸ ਕਰਦੇ ਸੀ ਮਸੰਦਾਂ ਤੇ। ਜਦੋਂ ਚਿੱਠੀਆਂ ਮਿਲੀਆਂ, ਸਭ ਸੰਗਤਾਂ ਪਿੱਛੇ ਮੁੜ ਗਈਆਂ, ਕਹਿੰਦੇ ਰੁਕ ਜਾਓ, ਸਿੰਘ ਸਾਹਿਬ ਨੇ ਕਹਿਤਾ ਤੇ ਜਾਣਾ ਨਹੀਂ। ਜਦੋਂ ਸੰਗਤ ਨਾ ਆਈ ਤੇ ਚੜਾਵਾ ਨਾ ਚੜਿਆ, ਜਦੋਂ ਚੜਾਵਾ ਨਾ ਚੜਿਆ ਤੇ ਟੈਕਸ ਕਿੰਨੇ ਭਰਨਾ ਸੀ? ਸਿੰਘ ਸਾਹਿਬ ਨੂੰ ਆਖਣ ਲੱਗੇ ਟੈਕਸ ਭਰੋ, ਉਹਨਾਂ ਦੇ ਮਨਸੂਬੇ ਫੇਲ ਪੈ ਗਏ, ਉਹ ਸੋਚਦੇ ਹੀ ਰਹਿ ਗਏ, ਉਹਨਾਂ ਦੀਆਂ ਤੋਪਾਂ ਬੀੜੀਆਂ ਹੀ ਰਹਿ ਗਈਆਂ, ਮਨ ਦੀਆਂ ਮਨ ਰਹਿ ਗਈਆਂ। ਬੜੇ ਦੁਖੀ ਹੋਏ, ਅਸੀਂ ਇੰਨੀ ਫੌਜ ਲਾਈ ਇੱਥੇ ਤੇ ਸਿੱਖ ਤੇ ਇਕੱਠੇ ਹੀ ਨਹੀਂ ਹੋਏ। ਸਿੰਘ ਸਾਹਿਬ ਤੇ ਗੁੱਸਾ ਸਾਰਾ, ਫਿਰ ਸੱਦ ਲਿਆ ਕਚਹਿਰੀ ਵਿੱਚ। ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਨੇ, ਮਨੀ ਸਿੰਘ ਜੋ ਮੰਗੇਗਾ ਮਿਲ ਜਾਏਗਾ, ਜੋ ਮੰਗੇਗਾ ਤੈਨੂੰ ਮਿਲ ਜਾਏਗਾ, ਤੂੰ ਸਿੰਘ ਸਾਹਿਬ ਹੈ, ਤੇਰਾ ਅਹੁਦਾ ਬੜਾ ਵੱਡਾ ਹੈ, ਇੱਕ ਗੱਲ ਸਾਡੀ ਮੰਨ ਲੈ। ਕਹਿੰਦੇ ਕੀ? ਸਰਬੱਤ ਖਾਲਸਾ ਇਕੱਠਾ ਕਰਦੇ ਆਖੋ ਸਤਨਾਮ, ਤੂੰ ਖਾਲਸਾ ਇਕੱਠਾ ਕਰ ਦੇ, ਅੱਜ ਤੇਰਾ ਹੁਕਮ ਚੱਲਦਾ ਪੰਥ ਉੱਤੇ, ਜੋ ਕਹੇਗਾ ਤੈਨੂੰ ਦੇ ਦਿਆਂਗੇ, ਇਹਨਾਂ ਨੂੰ ਇੱਕ ਵਾਰੀ ਇਕੱਠੇ ਕਰ ਦੇ, ਬਸ ਫਿਰ ਅਸੀਂ ਜਾਣੀਏ, ਸਾਡਾ ਕੰਮ ਜਾਣੇ, ਤੈਨੂੰ ਤੇਰੇ ਤੇ ਗੱਲ ਨਹੀਂ ਆਉਣ ਦਿਆਂਗੇ, ਤੈਨੂੰ ਪਾਸੇ ਕਰ ਦਿਆਂਗੇ, ਇਹ ਸਿੱਖ ਕੌਮ ਤੇ ਰਹਿਣੀ ਨਹੀਂ, ਤੂੰ ਲੈਣਾ ਕੀ ਸਿੱਖ ਕੌਮ ਤੋਂ? ਸਿੰਘ ਸਾਹਿਬ ਜੀ ਆਖਣ ਲੱਗੇ, ਮਾਰ ਦਿਓ ਟੋਟੇ ਟੋਟੇ ਕਰ ਦਿਓ, ਪਰ ਮੈਂ ਸਿੱਖ ਕੌਮ ਨਾਲ ਕਦੇ ਗਦਾਰੀ ਨਹੀਂ ਕਰ ਸਕਦਾ, ਮੈਂ ਸਿੱਖ ਕੌਮ ਨਾਲ ਕਦੇ ਗਦਾਰੀ ਨਹੀਂ ਕਰਨੀ, ਮੈਂ ਨਹੀਂ ਇਹਨਾਂ ਨੂੰ ਸੱਦਣਾ ਵੀ ਦੀਵਾਲੀ ਤੇ ਇਕੱਠੇ ਹੋ ਜਾਓ, ਮੈਂ ਨਹੀਂ ਸੱਦਣਾ। ਫਿਰ ਆਖਣ ਲੱਗੇ, ਸਿੰਘ ਸਾਹਿਬ ਜੀ ਜੇ ਨਹੀਂ ਇਕੱਠੇ ਕਰਨਾ ਤੇ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਫਿਰ ਤੁਹਾਨੂੰ ਪਤਾ ਹੈ ਸਜ਼ਾ ਬੜੀ ਭਿਆਨਕ ਸੀ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾਣਾ ਚਾਹੀਦਾ, ਬੰਦ ਬੰਦ 90 ਸਾਲਾਂ ਦੀ ਉਮਰ, ਦਾੜਾ ਚਿੱਟਾ ਬਿਠਾ ਲਿਆ ਗਿਆ, ਜਲਾਦ ਸਾਹਮਣੇ ਹੱਥ ਵਿੱਚ ਟੋਕਾ, ਬਟ ਜਦੋਂ ਜਲਾਦ ਲੱਗਿਆ ਮਾਰਨ, ਥੱਲੇ ਇੱਕ ਲੱਕੜ ਦਾ ਸਾਧ ਸੰਗਤ ਬਣਾ ਕੇ ਉਹਦੇ ਉੱਪਰ ਭਾਈ ਸਾਹਿਬ ਜੀ ਨੇ ਹੱਥ ਟਿਕਾਇਆ, ਜਲਾਦ ਨੇ ਜਦੋਂ ਲੱਗਿਆ ਵਾਰ ਕਰਨ ਤੇ ਹੱਥ ਫੜ ਲਿਆ, ਕਹਿੰਦੇ ਡਰ ਗਏ? ਸਿੰਘ ਸਾਹਿਬ ਭਾਈ ਮਨੀ ਸਿੰਘ ਆਖਣ ਲੱਗੇ, ਜਲਾਦਾ ਹੁਕਮ ਤੈਨੂੰ ਬੰਦ ਬੰਦ ਕੱਟਣ ਦਾ, ਗੁੱਟ ਕੋਲ ਮਾਰਨ ਲੱਗਾ ਬੰਦ ਤੇ ਪੋਟੇ ਤੋਂ ਸ਼ੁਰੂ ਹੁੰਦਾ, ਬੰਦ ਤੇ ਪੋਟੇ ਤੋਂ ਸ਼ੁਰੂ ਹੁੰਦਾ ਪੋਟੇ ਪੋਟਾ 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 ਕਰਦੇ ਮੇਰਾ ਇਹ ਫਿਰ ਬੰਦ ਬੰਦ ਕੱਟਿਆ ਜਾਏਗਾ ਤੇ ਆਖਣ ਲੱਗੇ ਭਾਈ ਮਨੀ ਸਿੰਘ ਜੀ ਆ ਸਰੀਰ ਮੁੜ ਮੁੜ ਨਹੀਂ ਮਿਲਣਾ ਕਿਉਂ ਐਵੇਂ ਜਾਨ ਗਵਾਉਂਦੇ ਹੋ ਵੇਖੋ ਤੇ ਸਹੀ 90 ਸਾਲਾਂ ਦੀ ਉਮਰ ਸਰੀਰ ਤਕੜਾ ਸੀ ਅਜੇ ਸਰੀਰ ਤਕੜਾ ਨੌਜਵਾਨਾਂ ਵਰਗਾ ਸਰੀਰ ਸੀ ਦਾੜਾ ਚਿੱਟਾ ਸੀ 90 ਸਾਲ ਦੀ ਉਮਰ ਇਹ ਸਰੀਰ ਮੁੜ ਮੁੜ ਨਹੀਂ ਮਿਲਣਾ ਸਿੰਘ ਸਾਹਿਬ ਜੀ ਆਖਣ ਲੱਗੇ ਓਏ ਸਰੀਰ ਤੇ ਭਾਵੇਂ ਫਿਰ ਵੀ ਮੁੜ ਕੇ ਮਿਲ ਜਾਏ ਮਨੁੱਖਾ ਸਰੀਰ ਪਰ ਸਿੱਖੀ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਮੁੜ ਮੁੜ ਨਹੀਂ ਮਿਲਣਾ ਜਿਹੜੀ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਣ ਦੀ ਮਹਾਰਾਜ ਨੇ ਮੇਰੇ ਤੋਂ ਲਈ ਆ ਇਹ ਸੇਵਾ ਮੁੜ ਮੁੜ ਕੇ ਮਿਲ ਜਾਏਗੀ ਮੈਨੂੰ ਫਿਰ ਗੁਰੂ ਗੋਬਿੰਦ ਸਿੰਘ ਮਿਲ ਜਾਣਗੇ ਮੈਨੂੰ ਫਿਰ ਇਹ ਸਿੱਖੀ ਮਿਲ ਜਾਏਗੀ ਕੀ ਪਤਾ ਹੈ ਆ ਹੁਣ ਜੇ ਸਿੱਖੀ ਦੀ ਦਾਤ ਮਰ ਨੇ ਦਿੱਤੀ ਆ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾ ਮਰ ਤੇ ਸਾਰਿਆਂ ਨਹੀਂ ਜਾਣਾ ਇਹੋ ਜਿਹੇ ਗੁਰਸਿੱਖ ਸਿੱਖ ਧਰਮ ਚ ਹੋਏ ਨੇ ਗੁਰਮੁਖੋ ਬੰਦ ਬੰਦ ਕੱਟ ਕੇ 3 ਟੋਕਰਿਆਂ ਵਿੱਚ ਮਾਸ ਪਾ ਦਿੱਤਾ ਸੀ ਜਪਜੀ ਸਾਹਿਬ ਪੜ੍ਹਦੇ ਪੜ੍ਹਦੇ ਬੰਦ ਬੰਦ ਕਟਾਉਂਦੇ ਗਏ 3 ਟੋਕਰਿਆਂ ਵਿੱਚ ਮਾਸ ਪਾ ਦਿੱਤਾ ਲਿਖਣ ਵਾਲਿਆਂ ਨੇ ਇੱਥੋਂ ਤੱਕ ਵੀ ਲਿਖ ਦਿੱਤਾ ਹੈ ਕਿ 3 ਟੋਕਰਿਆਂ ਵਿੱਚੋਂ ਜਪਜੀ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਗੁਰਮੁਖੋ ਸ਼ੰਕਾ ਨਹੀਂ ਕਰਨਾ ਚਾਹੀਦਾ ਜਿਹੜਾ ਬੰਦਾ ਬੰਦ ਬੰਦ ਕਟਾ ਸਕਦਾ ਨਾ ਜੇ ਇਹ ਗੱਲ ਮੰਨੀ ਜਾ ਸਕਦੀ ਹੈ ਤੇ ਫਿਰ ਉਹਦੇ ਬੰਦ ਬੰਦ ਵਿੱਚੋਂ ਜਪਜੀ ਸਾਹਿਬ ਦੀਆਂ ਆਵਾਜ਼ਾਂ ਆ ਰਹੀਆਂ ਨੇ ਇਹ ਵੀ ਮੰਨਣੀ ਪੈਣੀ ਇਹ ਵੀ ਫਿਰ ਵੱਡੀ ਗੱਲ ਨਹੀਂ ਜਿਹੜਾ ਬੰਦ ਬੰਦ ਕਟਾ ਸਕਦਾ ਫਿਰ ਪਿੱਛੇ ਕੀ ਰਹਿ ਗਿਆ ਸੀਸ ਧੜ ਤੋਂ ਜੁਦਾ ਹੋਇਆ ਤਾਂ ਵੀ ਗੁਰਸਿੱਖਾਂ ਦੇ ਪ੍ਰਣ ਨਿਭੇ ਨੇ ਗੁਰਮੁਖੋ ਉਹ ਚੜ੍ਹਦੀ ਕਲਾ ਵਾਲੇ ਸਨ ਤੇ ਨਾਮ ਨਾਨਕ ਨਾਮ ਅੱਗੇ ਆ ਫਿਰ ਚੜ੍ਹਦੀ ਕਲਾ ਹੈ ਪਿੱਛੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਭਲਾ ਹੀ ਭਲਾ ਭਾਈ ਜੇ ਭਾਣੇ ਚ ਚੱਲਾਂਗੇ ਸੋ ਸਾਰੀ ਸੰਗਤ ਦਾ ਧੰਨਵਾਦ ਨਰਵੈਰ ਖਾਲਸਾ ਦਲ ਖਾਨ ਅਹਿਮਦਪੁਰ ਇਹਨਾਂ ਸਾਰਿਆਂ ਵੀਰਾਂ ਦਾ ਇਹਨਾਂ ਦੀ ਬੜੀ ਸੇਵਾ ਮਹਾਨ ਹੈ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵੀ ਗਠੜੀ ਘਰ ਦੀ ਸੇਵਾ ਇਹਨਾਂ ਦੀ ਆਈ ਸੰਗਰਾਂਦ ਤੇ ਹੁੰਦੀ ਹੈ ਇਹ ਸੇਵਾ ਬਾਖੂਬੀ ਨਿਭਾ ਰਹੇ ਨੇ ਮਹਾਰਾਜ ਇਸੇ ਤਰ੍ਹਾਂ ਮਿਹਰ ਕਰਨ ਅੱਗੇ ਤੋਂ ਵੀ ਉਪਰਾਲਾ ਕਰਦੇ ਰਹਿਣ ਬਾਕੀ ਪਿੰਡਾਂ ਦੇ ਵਿੱਚ ਵੀ ਗੁਰੂ ਸਾਹਿਬ ਦਾ ਸਤਿਕਾਰ ਬਰਕਰਾਰ ਕਰਨ ਵਾਸਤੇ ਉਪਰਾਲੇ ਇਹ ਜਥੇਬੰਦੀ ਸਾਰੀ ਰਲ ਮਿਲ ਕੇ ਕਰ ਰਹੀ ਹੈ ਸਾਰੀ ਸੰਗਤ ਇਲਾਕੇ ਦੀ ਸਾਥ ਸਹਿਯੋਗ ਦਿਆ ਕਰੋ ਤੇ ਬਾਕੀ ਸੰਗਤ ਜੀ ਆਪ ਜੀ ਦੇ ਇਲਾਕੇ ਵਿੱਚ 21-22-23 ਨਵੰਬਰ ਦੇ ਦੀਵਾਨ ਨੇ ਸ਼ਹਿਰ ਪਾਣੀਪਤ ਵਿੱਚ 21-22-23 ਨਵੰਬਰ ਦੇ ਦੀਵਾਨ ਨੇ ਰਾਤ ਦੇ ਤੇ ਸਤਸੰਗ ਜੀ 22 ਤੇ 23 ਦੇ ਦੋ ਦੀਵਾਨ ਦਿਨ ਦੇ ਪਿੰਡ ਤਸਿੰਬਲੀ ਨੇੜੇ ਪੰਜੋਖਰਾ ਸਾਹਿਬ ਪਿੰਡ ਤਸਿੰਬਲੀ ਦੋ ਹੀ ਦੀਵਾਨ ਹਨ 22 ਤੇ 23 ਨਵੰਬਰ ਦੇ ਇਹ ਤੁਹਾਨੂੰ ਨੇੜੇ ਪੈਣਾ ਹੈ ਪਾਣੀਪਤ ਦੇ ਦੀਵਾਨ ਰਾਤ ਦਿਨ ਇਹਨਾਂ ਡੇਟਾਂ ਦੇ ਜਿਹਨਾਂ ਨੂੰ ਪਾਣੀਪਤ ਨੇੜੇ ਪੈ ਗਿਆ ਉੱਧਰ ਨੂੰ ਚਲੇ ਜਾਓ ਜਿਹਨਾਂ ਨੂੰ ਇਹ ਨੇੜੇ ਪੈ ਗਿਆ ਫਿਰ ਇੱਧਰ ਨੂੰ ਜਿੱਥੇ ਸਮਾਂ ਬਣੇ ਹਾਜ਼ਰੀ ਭਰੋ ਸਰਬ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਬਾਕੀ ਬੰਦੀ ਛੋੜ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਖੁਸ਼ਹਾਲੀਆਂ ਮਹਾਰਾਜ ਮਿਹਰ ਕਰਨ ਸਾਡੇ ਵੀ ਬੰਧਨ ਕੱਟ ਦੇਣ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪਰਪੱਕਤਾ ਸਤਿਗੁਰੂ ਬਖਸ਼ਣ ਰਹਿਤ ਮਰਿਆਦਾ ਵਿੱਚ ਚੱਲਦੇ ਹੋਏ ਆਪਣਾ ਜੀਵਨ ਬਸਰ ਕਰੋ ਹੋਈਆਂ ਭੁੱਲਾਂ ਦੀ ਖਿਮਾ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜੋ ਹੁਕਮਨਾਮੇ ਸੁਣ ਕੇ ਬਾਅਦ ਵਿੱਚ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਜਿਹੜੇ ਬੰਦੇ ਦੀ ਅਣਖ ਜ਼ਮੀਰ ਮਰ ਜਾਏ ਤਰਕ ਮਾਰ ਕੇ ਮਰੇ ਦਾ ਮਾਰਨਾ ਕੀ ਬਿੱਲੀ ਵੇਖ ਕੇ ਜਿਹੜਾ ਹੈ ਸਹਿਮ ਜਾਂਦਾ ਬਿੱਲੀ ਵੇਖ ਕੇ ਜਿਹੜੇ ਨੇ ਸਹਿਮ ਜਾਂਦੇ ਉਹਨਾਂ ਸ਼ੋਧਿਆਂ ਸ਼ੇਰ ਨੂੰ ਮਾਰਨਾ ਕੀ ਹੱਕ ਮੰਗਣੋਂ ਡਰਨ ਡਰਪੋਕ ਜਿਹੜੇ ਉਹਨਾਂ ਜੰਗ ਦੇ ਵਿੱਚ ਲਲਕਾਰਨਾ ਕੀ ਗਰਕੇ ਆਪ ਕੁਕਰਮਾਂ ਦੇ ਕੂਪ ਜਿਹੜਾ ਕੂਪ ਆਉਂਦੇ ਨੇ ਖੂਹ ਨੂੰ ਗਰਕੇ ਆਪ ਕੁਕਰਮਾਂ ਦੇ ਕੂਪ ਜਿਹੜਾ ਉਹਨੇ ਕਿਸੇ ਦੇ ਵੇੜੇ ਨੂੰ ਤਾਰਨਾ ਕੀ ਸੰਗਤੇ ਲੋਭੀਆਂ ਪਤਤ ਪਖੰਡੀਆਂ ਨੇ ਦੇ ਕੇ ਧਰਮ ਉਪਦੇਸ਼ ਉਧਾਰ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਬੰਦ ਵਧੀਆ ਵਧਾਇਆ ਰਾਗ ਰਤਨ ਪਰਵਾ ਪੜੀਆਂ ਸ਼ਬਦ ਗਾ ਬਣਿਆ ਸਤਿਗੁਰੂ ਮਾਰਾ ਹਰੀ ਤੇਰਾ ਮਨ ਜੀ ਵਸਾਇਆ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭ ਤੁਹਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ
ਮਾਇਆ ਲੈ ਕੇ ਮਾਇਆ ਲੈ ਕੇ ਕੋਈ ਸਟੇਜ ਤੇ ਨਾ ਆਵੇ
ਸਾਜੇ ਸਾਹਿਬਾ ਕਿਆ ਨਹੀਂ ਭਰਦੇ ਘਰ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਹਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਕੁਝਾਈਆਂ ਨਾਨਕ ਸੁਣ ਹੋ ਸੰਤੋ ਸ਼ਬਦ ਤਰਹੋ ਪਿਆਰੋ ਸੱਚ ਜਿਤ ਕਰ ਸਤਿਗੁਰ ਰਹਿਆ ਭਰਪੂਰੇ ਪਾਣੀ ਪਿਤਾ ਮਾਤਾ ਕਰ ਚੰਗਿਆਈਆਂ ਬੁੜਿਆਈਆਂ ਸਤਿ 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 ਸਤਿ